ਕਲਗੀਧਰ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜਮਾਨ ਹਨ। ਪਹਾੜੀ ਰਾਜਿਆਂ ਦੀ ਵਧੀਕੀ ਵੇਖ ਕੇ ਮਹਾਰਾਜ ਜੀ ਨੇ ਖਾਲਸੇ ਪੰਥ ਦੀ ਬੇਨਤੀ ਨੂੰ ਸੁਣਦਿਆਂ ਹੁਕਮ ਕੀਤਾ ਹੈ ਕਿ ਇਹਨਾਂ ਮਲੇਛਾਂ ਨੂੰ ਦੰਡ ਦਿਓ। ਬਹੁਤ ਸਾਰੇ ਨਗਰਾਂ ਦੀ ਜਿਹੜੀ ਫਸਲ ਸੀ ਉਹ ਖਾਲਸੇ ਨੇ ਕਹੀ ਕਰ ਲਈ ਕਿ ਹੁਣ ਰਾਜਿਆਂ ਨੂੰ ਵਿੱਚੋਂ ਮਾਮਲਾ ਜਾਂ ਹਿੱਸਾ ਨਹੀਂ ਦੇਣਾ, ਇਹਦੇ 'ਤੇ ਹੁਣ ਖਾਲਸੇ ਦਾ ਹਿੱਸਾ ਹੈ। ਬਹੁਤ ਸਾਰੇ ਨਗਰ ਅਨੰਦਪੁਰ ਸਾਹਿਬ ਦੇ ਅਧੀਨ ਹੋ ਗਏ। ਜਿਨ੍ਹਾਂ ਨੇ ਕੋਈ ਤਿੜਫਿੜ ਕੀਤੀ ਉਹਨਾਂ ਨੂੰ ਉਸ ਢੰਗ ਦੇ ਨਾਲ ਫਿਰ ਜਵਾਬ ਦਿੱਤਾ। ਇੰਨੇ ਨੂੰ ਸਤਿਗੁਰਾਂ ਦਾ ਦੀਵਾਨ ਸਜਿਆ ਹੋਇਆ ਇੱਕ ਬ੍ਰਾਹਮਣ ਪੰਡਿਤ ਉੱਚੀ ਉੱਚੀ ਆ ਕੇ ਰੋਂਦਾ ਅਤੇ ਪੁਕਾਰ ਕਰਦਾ ਕਿ ਸਤਿਗੁਰੂ ਮੇਰੀ ਬੇਨਤੀ ਸੁਣੋ। ਬ੍ਰਾਹਮਣ ਦਾ ਰੋਣਾ ਧੋਣਾ ਸੁਣ ਕੇ ਸਤਿਗੁਰੂ ਜੀ ਨੇ ਚੋਬਦਾਰ ਭੇਜਿਆ ਵੀ ਜਾ ਕੇ ਪੁੱਛੋ ਬ੍ਰਾਹਮਣ ਨੂੰ ਕਿਉਂ ਰੋਂਦਾ, ਕੀ ਇਹਨੂੰ ਤਕਲੀਫ ਹੈ। ਚੋਬਦਾਰ ਨੇ ਜਾ ਕੇ ਪੁੱਛਿਆ, ਬ੍ਰਾਹਮਣ ਨੇ ਦੱਸਿਆ ਕਿ ਮੈਂ ਆਪਣੀ ਘਰਵਾਲੀ ਦਾ ਮੁਕਲਾਵਾ ਲੈ ਕੇ ਆ ਰਿਹਾ ਸੀ। ਰਸਤੇ ਵਿੱਚ ਇੱਕ ਬਸੀ ਪਿੰਡ ਹੈ ਹੁਸ਼ਿਆਰਪੁਰ ਦੇ ਨੇੜੇ, ਉੱਥੋਂ ਦਾ ਇੱਕ ਪਠਾਣ ਹੈ ਜਾਫਰ, ਉਸ ਜਾਫਰ ਨੇ ਮੇਰੇ 'ਤੇ ਜ਼ੁਲਮ ਕੀਤਾ, ਘਰਵਾਲੀ ਦਾ ਡੋਲਾ ਆਪਣੇ ਘਰ ਜਬਰੀ ਲੈ ਗਿਆ। ਮੈਂ ਬੜੀਆਂ ਥਾਵਾਂ 'ਤੇ ਪੁਕਾਰ ਕੀਤੀ ਹੈ ਪਰ ਮੇਰੀ ਕਿਸੇ ਨੇ ਬਾਂਹ ਨਹੀਂ ਫੜੀ। ਬੜਿਆਂ ਕਾਜ਼ੀਆਂ ਕੋਲ ਮੌਲਵੀਆਂ ਕੋਲ ਜਾ ਕੇ ਪੁਕਾਰ ਕੀਤੀ, ਉਹ ਪਠਾਣ ਪੈਸੇ ਵਾਲਾ ਪਹੁੰਚ ਵਾਲਾ ਹੈ, ਉਹਨਾਂ ਕਾਜ਼ੀਆਂ ਮੌਲਵੀਆਂ ਤਾਂ ਹੀ ਜਾ ਕੇ ਆਪਣੀ ਪਹੁੰਚ ਕਰ ਲੈਂਦਾ, ਉਹਨਾਂ ਨੂੰ ਮਾਇਆ ਦੇ ਦਿੰਦਾ। ਹੁਣ ਮੈਂ ਹਰ ਪਾਸਿਓਂ ਹਾਰ ਕੇ ਟਹਿ ਕੇ ਕਲਗੀਧਰ ਦੀ ਸ਼ਰਨ ਆਇਆ ਹਾਂ ਕਿ ਸਤਿਗੁਰੂ ਜੀ ਮੇਰੀ ਬਾਂਹ ਫੜਨ, ਕਿਉਂਕਿ ਸਤਿਗੁਰੂ ਜੀ ਸਾਡੇ ਵਰਗੇ ਨਿਮਾਣਿਆਂ ਮਜ਼ਲੂਮਾਂ ਦੇ ਦਾਤੇ ਹਨ, ਰਾਖੇ ਹਨ। ਚੋਬਦਾਰ ਨੇ ਸਾਰੀ ਗੱਲਬਾਤ ਬ੍ਰਾਹਮਣ ਕੋਲੋਂ ਸੁਣ ਕੇ ਕਲਗੀਧਰ ਜੀ ਨੂੰ ਦੱਸੀ, ਆਓ ਇੱਥੋਂ ਅੱਗੇ ਕਥਾ ਸਰਵਣ ਕਰੀਏ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਨਹੀਂ ਫਰਿਆਦ ਲਗਨ ਕੇ ਤਦੀਨ,
ਉਹਨੇ ਬ੍ਰਾਹਮਣ ਨੇ ਦੱਸਿਆ ਕਿ ਮੇਰੀ ਫਰਿਆਦ ਉਹਨੇ ਕਿਤੇ ਲੱਗਣ ਨਹੀਂ ਦਿੱਤੀ, ਮੇਰੀ ਪੁਕਾਰ ਕਿਤੇ ਵੀ ਉਹਨੇ ਸੁਣਨ ਨਹੀਂ ਦਿੱਤੇ।
ਜੋ ਕਿਉਂ ਯਤਨ ਅਨੇਕ ਮੈਂ ਕੀਨ,
ਜਿਵੇਂ ਕਿਵੇਂ ਕਰਕੇ ਮੈਂ ਬੜੇ ਯਤਨ ਕੀਤੇ, ਬੜੀਆਂ ਥਾਵਾਂ ਤੇ ਜਾ ਕੇ ਬੜਿਆਂ ਲੋਕਾਂ ਦੇ ਦਰਵਾਜ਼ੇ ਖੜਕਾਏ,
ਕਾਜ਼ੀ ਕੋਟ ਵਾਰ ਟਿਕ ਫਿਰਿਓ,
ਬੜਿਆਂ ਕਾਜ਼ੀਆਂ ਕੋਲ ਕੋਤਵਾਲਾਂ ਕੋਲ ਜਾ ਕੇ ਮੈਂ ਫਿਰ ਫਿਰ ਕੇ ਆਇਆ ਹਾਂ,
ਕਿਨਹੂ ਨਿਆਉ ਨਾ ਮੇਰੋ ਕਰਿਓ,
ਮੇਰਾ ਇਨਸਾਫ ਮੇਰਾ ਨਿਆਏ ਕਿਸੇ ਨੇ ਨਹੀਂ ਕੀਤਾ, ਕਿਸੇ ਨੇ ਮੇਰੀ ਬੌੜੀ ਨਹੀਂ ਕੀਤੀ, ਕਿਸੇ ਨੇ ਮੇਰਾ ਦੁੱਖ ਦੂਰ ਨਹੀਂ ਕੀਤਾ।
ਲੱਖ ਕੇ ਗੁਰ ਹਿੰਦਨ ਸਿਰ ਮੋਰ,
ਹਿੰਦੂਆਂ ਦੇ ਸਿਰਮੌਰ ਜਾਣ ਕੇ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਾਡੀ ਰਾਖੀ ਕਰਨਗੇ, ਸਾਡੀ ਬਾਂਹ ਫੜਨਗੇ, ਇਹ ਜਾਣਦਿਆਂ ਹੋਇਆ
ਪਰਮ ਦੁਖੀ ਆਇਓ ਇਸ ਠੌਰ,
ਮੈਂ ਪਰਮ ਦੁਖੀ ਹੋ ਕੇ ਸਤਿਗੁਰੂ ਜੀ ਦੇ ਚਰਣਾਂ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਇਸ ਪਵਿੱਤਰ ਧਰਤੀ ਤੇ ਆਇਆ ਹਾਂ।
ਸਭ ਬਿਰਤੰਤ ਸੁਣ ਕੇ ਹਟ ਗਯੋ,
ਜਦੋਂ ਚੋਬਦਾਰ ਨੇ ਬ੍ਰਾਹਮਣ ਦੇ ਮੁਖੋਂ ਇਹ ਸਾਰੀ ਉਹਦੀ ਵਿਥਿਆ ਉਹਦਾ ਦੁੱਖ ਸੁਣਿਆ,
ਗੁਰੂ ਸਮੀਪ ਨਿਵੇਦਿਤ ਭਯੂ,
ਚੋਬਦਾਰ ਨੇ ਸਤਿਗੁਰਾਂ ਦੇ ਕੋਲ ਜਾ ਕੇ ਸਾਰੀ ਗੱਲਬਾਤ ਦੱਸੀ ਹੈ ਕਿ ਬ੍ਰਾਹਮਣ ਨੂੰ ਕੀ ਤਕਲੀਫ ਹੈ, ਕੀ ਦੁੱਖ ਹੈ।
ਸੁਣ ਦੇ ਜੋ ਤਬ ਨਿਕਟ ਬੁਲਾਇਓ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਬ੍ਰਾਹਮਣ ਨੂੰ ਆਪਣੇ ਕੋਲ ਸੱਦ ਲਿਆ, ਬੁਲਾ ਲਿਆ ਦਰਬਾਰ ਵਿੱਚ,
ਹੱਥ ਜੋੜ ਗੁਰ ਸਨਮੁਖ ਆਇਓ,
ਉਹ ਬ੍ਰਾਹਮਣ ਗੁਰੂ ਦਰਬਾਰ ਵਿੱਚ ਹੱਥ ਜੋੜ ਕੇ ਬੜਾ ਸਨਿਮਰ ਭਾਵ ਰੱਖ ਕੇ ਹਾਜ਼ਰ ਹੋਇਆ,
ਛੀਨੀ ਦਾਰਾ ਸਕਲ ਬਿਰਤੰਤਾ,
ਦੱਸਿਆ ਮਹਾਰਾਜ ਮੇਰੀ ਘਰਵਾਲੀ ਜਬਰੀ, ਉਹ ਬਸੀ ਦਾ ਰਹਿਣ ਵਾਲਾ ਪਠਾਨ ਜਾਫਰ ਬੇਗ, ਉਹ ਜਬਰੀ ਮੇਰੇ ਘਰੋਂ ਲੈ ਗਿਆ, ਰਸਤੇ ਵਿੱਚੋਂ ਮੇਰੇ ਕੋਲੋਂ ਖੋਹ ਕੇ ਲੈ ਗਿਆ ਹੈ।
ਕਰਿਓ ਸੁਨਾਵਨ ਪੁਨ ਭਗਵੰਤਾ,
ਇਹਨੇ ਆਪਣੀ ਉਹ ਸਾਰੀ ਬਿਥਿਆ ਕਲਗੀਧਰ ਪਾਤਸ਼ਾਹ ਨੂੰ ਆਪਣਾ ਦੁੱਖ ਸੁਣਾਇਆ,
ਸ਼੍ਰੀ ਪ੍ਰਭ ਕਹਿ ਅਬ ਤੇਰੇ ਕੋ ਪਾਉ,
ਨਾਲ ਇਹਨੇ ਵੀ ਕਹਿ ਦਿੱਤਾ ਕਿ ਸਤਿਗੁਰੂ ਜੀ ਜਾਂ ਤਾਂ ਮੈਂ ਆਪ ਜੀ ਦੀ ਸ਼ਰਨ ਆਇਆ ਕਿ ਮੇਰੀ ਆਪ ਜੀ ਬੌੜੀ ਕਰੋ ਕਿ ਮੈਂ ਆਪਣੀ ਘਰਵਾਲੀ ਦਾ ਡੋਲਾ ਲੈ ਕੇ ਘਰ ਜਾਵਾਂਗਾ,
ਨਾ ਤੇ ਮੈਂ ਦੁਆਰ ਅਗਰ ਜਰ ਜਾਉ,
ਤੇ ਜੇ ਮੇਰੀ ਘਰਵਾਲੀ ਦਾ ਡੋਲਾ ਮੈਂ ਘਰ ਨਾ ਲਿਜਾ ਸਕਿਆ, ਮੇਰੀ ਪੁਕਾਰ ਨਾ ਸੁਣੀ ਤਾਂ ਪਾਤਸ਼ਾਹ ਮੈਂ ਆਪ ਜੀ ਦੇ ਦਰ ਦੇ ਉੱਤੇ ਇੱਥੇ ਭੁੱਖਾ ਪਿਆਸਾ ਰਹਿ ਕੇ ਪ੍ਰਾਣ ਤਿਆਗ ਦਿਆਂਗਾ ਪਰ ਖਾਲੀ ਨਹੀਂ ਜਾਵਾਂਗਾ। ਆਪ ਜੀ ਦੇ ਦਰੋਂ ਘਰੋਂ ਕੋਈ ਖਾਲੀ ਨਹੀਂ ਜਾਂਦਾ, ਜਿਸ 'ਤੇ ਖਾਲੀ ਕੋਏ ਨਾਹੀਂ, ਐਸਾ ਖਸਮ ਹਮਾਰਾ। ਮੈਂ ਆਪ ਜੀ ਦੀ ਸ਼ਰਨ ਵਿੱਚ ਹਾਂ,
ਜੀਵਨ ਧਰਮ ਨਹੀਂ ਅਬ ਮੇਰਾ,
ਕਿਉਂਕਿ ਜੇ ਮੇਰੀ ਇੱਜ਼ਤ ਹੀ ਚਲੀ ਗਈ, ਇੱਜ਼ਤ ਜਾਣ ਤੋਂ ਬਾਅਦ ਫਿਰ ਜੀਵਨ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ, ਮੇਰਾ ਜੀਵਨ ਦਾ ਧਰਮ ਹੀ ਨਹੀਂ ਬਣਦਾ।
ਤੁਮ ਬਿਨ ਯਤਨ ਨਹੀਂ ਕੋ ਹੇਰਾ,
ਮਹਾਰਾਜ ਤੁਹਾਡੇ ਤੋਂ ਬਿਨਾਂ ਮੈਨੂੰ ਕੋਈ ਹੋਰ ਰਾਹ ਵੀ ਨਜ਼ਰ ਨਹੀਂ ਆਉਂਦਾ, ਹੋਰ ਕੋਈ ਯਤਨ ਵੀ ਨਜ਼ਰ ਨਹੀਂ ਆਉਂਦਾ।
ਸੁਣ ਕਲਗੀ ਤਰ ਧੀਰਜ ਦੀਨ,
ਸੁਣ ਕੇ ਕਲਗੀਆਂ ਵਾਲੇ ਪਾਤਸ਼ਾਹ ਨੇ ਬ੍ਰਾਹਮਣ ਨੂੰ ਧੀਰਜ ਦਿੱਤਾ।
ਜਰਹੋ ਨਾ ਦੁੱਖ ਲੈ ਦੇਹ ਨਿਕੇਤ,
ਮਹਾਰਾਜ ਜੀ ਕਹਿੰਦੇ ਭਾਈ ਆਪਣੇ ਹਿਰਦੇ ਵਿੱਚ ਇਸ ਗੱਲ ਨੂੰ ਜਰ, ਦੁੱਖ ਨਾ ਕਰ, ਚਿੰਤਾ ਨਾ ਕਰ, ਆਪਣੇ ਹਿਰਦੇ ਦੀ ਚਿੰਤਾ ਨੂੰ ਤਿਆਗ ਦੇ।
ਕਰੈ ਯਤਨ ਤਵ ਦਾਰਾ ਹੇਤ,
ਤੇਰੀ ਘਰਵਾਲੀ ਨੂੰ ਲਿਆਉਣ ਦਾ ਯਤਨ ਕਰਦੇ ਹਾਂ, ਅਸੀਂ ਪੂਰਾ ਯਤਨ ਕਰਾਂਗੇ।
ਜੋ ਕਿਉ ਕਰ ਲੈ ਦੇਹ ਨਿਕੇਤ,
ਜਿਵੇਂ ਕਿਵੇਂ ਕਰਕੇ ਤੇਰੀ ਗੇਹਣ ਜਿਹੜੀ ਹੈ, ਤੇਰੀ ਘਰਵਾਲੀ ਹੈ, ਉਹ ਤੇਰੇ ਕੋਲ ਪਹੁੰਚਦੀ ਕਰਾਂਗੇ। ਤੈਨੂੰ ਇੱਥੋਂ ਤੇਰੀ ਘਰਵਾਲੀ ਉੱਥੋਂ ਜਾਫਰ ਬੇਗ ਕੋਲੋਂ ਛੁਡਾ ਕੇ ਤੇਰੇ ਨਾਲ ਤੋਰਾਂਗੇ, ਅਸੀਂ ਬਚਨ ਕਰਦੇ ਹਾਂ।
ਤਿਸ ਛਿਨ ਪੁੱਤਰ ਵਿਸਾਲ ਬੁਲਾਇਓ,
ਬ੍ਰਾਹਮਣ ਨੂੰ ਹੌਸਲਾ ਹੋ ਗਿਆ ਵੀ ਜੇ ਸਤਿਗੁਰੂ ਜੀ ਨੇ ਬਚਨ ਕੀਤੇ ਇਹਦਾ ਮਤਲਬ ਇਹ ਸੱਚ ਨੇ, ਇਹ ਇੱਦਾਂ ਹੀ ਹੋਵੇਗਾ। ਬ੍ਰਾਹਮਣ ਨੂੰ ਧੀਰਜ ਹੋ ਗਿਆ, ਉਹ ਤਾਂ ਖਲੋ ਗਿਆ ਅਡੋਲ। ਫਿਰ ਸਤਿਗੁਰੂ ਜੀ ਨੇ ਆਪਣੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਹਿ ਬਾਬਾ ਅਜੀਤ ਸਿੰਘ ਜੀ ਨੂੰ ਬੁਲਾਇਆ।
ਸੁਨਤ ਹੁਕਮ ਕੋ ਪਿਤ ਟਿਗ ਆਇਓ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਸਹਿ ਬਾਬਾ ਅਜੀਤ ਸਿੰਘ ਜੀ ਆਏ। 14-15 ਸਾਲ ਦੀ ਉਦੋਂ ਸਰੀਰ ਦੀ ਆਯੂ ਸੀ ਬਾਬਾ ਅਜੀਤ ਸਿੰਘ ਜੀ ਦੀ। ਤੋ ਧੰਨ ਬਾਬਾ ਅਜੀਤ ਸਿੰਘ ਜੀ, ਪਿਤਾ ਗੁਰਦੇਵ ਦਾ ਹੁਕਮ ਸੁਣਦਿਆਂ ਸਾਰ ਆਏ।
ਤਰਨ ਅਵਸਥਾ ਜਿਸ ਤਨ ਸੋ ਹੈ,
ਕਹਿੰਦੇ ਤਰਨ ਅਵਸਥਾ ਹੈ, ਬੜਾ ਭਰਿਆ ਜੁੱਸਾ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦਾ।
ਜਨ ਅਰਜਨ ਸੁਤ ਅਭਿਮਨਿਓ ਉਹ ਹੈ,
ਕਹਿੰਦੇ ਇੰਨੇ ਸੂਰਮੇ ਨੇ ਬਾਬਾ ਅਜੀਤ ਸਿੰਘ ਜੀ, ਕਹਿੰਦੇ ਜਿਵੇਂ ਅਰਜਨ ਦਾ ਪੁੱਤਰ ਅਭਿਮਨਿਓ ਬੜਾ ਸੂਰਮਾ ਤੇ ਦਲੇਰ ਸੀ ਛੋਟੀ ਉਮਰ ਵਿੱਚ ਹੀ, ਕਹਿੰਦੇ ਏਦਾਂ ਬਾਬਾ ਅਜੀਤ ਸਿੰਘ ਜੀ ਬੜੇ ਦਲੇਰ, ਬੜੇ ਯੋਧੇ, ਬੜੇ ਸੂਰਮੇ ਹਨ।
ਖੜਗ ਸਿਪਰ ਜਿਹੇ ਅੰਗ ਲਗਾਏ,
ਮੋਢੇ ਦੇ ਉੱਤੇ ਢਾਲ ਹੈ, ਗਾਤਰੇ ਸ਼੍ਰੀ ਸਾਹਿਬ ਪਾਈ ਹੋਈ ਬਾਬਾ ਅਜੀਤ ਸਿੰਘ ਜੀ ਨੇ।
ਅਧਿਕ ਸਪੂਤ ਸੁੰਦਰੀ ਜਾਏ,
ਧੰਨ ਮਾਤਾ ਸੁੰਦਰੀ ਜੀ ਦੇ ਸਪੁੱਤਰ ਨੇ, ਮਾਤਾ ਸੁੰਦਰੀ ਜੀ ਦੇ ਜਾਏ ਨੇ ਬਾਬਾ ਅਜੀਤ ਸਿੰਘ ਜੀ।
ਸਕਲ ਕੁਟੰਬ ਮੋਦ ਕੋ ਦਾਇਕ,
ਸਾਰੇ ਪਰਿਵਾਰ ਨੂੰ ਖੁਸ਼ੀ ਦੇਣ ਵਾਲੇ ਹਨ। ਬਾਬਾ ਅਜੀਤ ਸਿੰਘ ਦਾ ਮੁੱਖ ਵੇਖ ਵੇਖ ਕੇ ਮਾਂ ਗੁਜਰੀ, ਮਾਂ ਜੀਤੋ, ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ ਜੀ ਪ੍ਰਸੰਨ ਹੁੰਦੇ ਹਨ।
ਮਿੱਤਰਨ ਸੁਖਦ ਸ਼ਤਰ ਗਨ ਕਾਇਕ,
ਜੋ ਮਿੱਤਰਾਂ ਨੂੰ ਸੁੱਖ ਦੇਣ ਵਾਲੇ ਤੇ ਦੁਸ਼ਮਣਾਂ ਦਾ ਨਾਸ਼ ਕਰਨ ਵਾਲੇ ਨੇ ਬਾਬਾ ਅਜੀਤ ਸਿੰਘ ਜੀ। ਆਪਣੇ ਮਿੱਤਰਾਂ ਨੂੰ ਸੁੱਖ ਦੇਣ ਵਾਲੇ ਨੇ, ਜਿਹੜੇ ਦੁਖੀ ਨੇ ਗੁਰੂ ਘਰ ਦੇ ਦੁਸ਼ਮਣ ਨੇ, ਉਹਨਾਂ ਨੂੰ ਪੂਰਨ ਤੌਰ ਤੇ ਦੰਡ ਦੇਣ ਵਾਲੇ ਹਨ।
ਚਪਲ ਬਿਲੋਚਨ ਯੁਤ ਵਿਸਤਾਰਾ,
ਨੇਤਰ ਬੜੇ ਸੁੰਦਰ, ਜਿਵੇਂ ਹਿਰਨੋਟੇ ਦੇ ਹੁੰਦੇ ਨਾ, ਹਿਰਨ ਦੇ ਬੱਚੇ ਦੇ ਨੇਤਰ ਵੇਖੋ ਬੜੇ ਸੁੰਦਰ ਹੁੰਦੇ, ਏਦਾਂ ਬਾਬਾ ਅਜੀਤ ਸਿੰਘ ਜੀ ਦੇ ਨੇਤਰ ਬੜੇ ਸੁੰਦਰ ਤੇ ਚੰਚਲ ਹਨ।
ਪਿਤਕੇ ਗੁਣ ਅਰ ਤਨ ਅਨਹਾਰਾ,
ਐਨ ਪਿਤਾ ਦੇ ਗੁਣ ਜਿਹੜੇ ਨੇ ਨਾ ਕਲਗੀਧਰ ਜੀ ਦੇ, ਉਹ ਸਹਿਬ ਬਾਬਾ ਅਜੀਤ ਸਿੰਘ ਵਿੱਚ ਦਿਸਦੇ। ਪਿਓ ਦੀ ਝਲਕ ਪੁੱਤਰ ਵਿੱਚ ਨਜ਼ਰ ਆਉਂਦੀ ਹੈ।
ਸਭਾ ਮਜਾਰ ਗੁਰੂ ਟਿਗ ਆਇਓ,
ਚੱਲ ਕੇ ਬਾਬਾ ਅਜੀਤ ਸਿੰਘ ਜੀ ਕਲਗੀਧਰ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ।
ਉਡਗਨ ਰਵ ਸਸ ਸਮ ਦਰਸਾਇਓ,
ਕਹਿੰਦੇ ਏਦਾਂ ਨਜ਼ਰ ਆਉਂਦੇ ਆ ਬਾਬਾ ਅਜੀਤ ਸਿੰਘ ਜੀ ਜਿਵੇਂ ਤਾਰਿਆਂ ਦੇ ਸਮੂਹ ਵਿੱਚ ਕੋਈ ਸੂਰਜ ਚੜ ਗਿਆ ਹੋਵੇ, ਯਾਨੀ ਕਿ ਸਿੱਖ ਸਾਰੇ ਤਾਰੇ ਮੰਡਲ ਵਾਂਗੂ ਨੇ, ਤੇ ਬਾਬਾ ਅਜੀਤ ਸਿੰਘ ਜੀ ਮਾਨੋ ਨਾ ਸਿੱਖਾਂ ਦੇ ਵਿੱਚ ਸੂਰਜ ਵਾਂਗੂ ਪ੍ਰਕਾਸ਼ਣ ਲੱਗੇ ਹਨ।
ਪਿਤਾ ਗੁਰੂ ਕੇ ਪਗ ਕਰ ਨਮੋ,
ਆਪਣੇ ਪਿਤਾ ਗੁਰਦੇਵ ਦੇ ਪਾਵਨ ਚਰਨਾਂ ਦੇ ਉੱਤੇ ਬੜੇ ਅਦਬ ਨਾਲ, ਬੜੇ ਸਤਿਕਾਰ ਨਾਲ ਬਾਬਾ ਅਜੀਤ ਸਿੰਘ ਜੀ ਨੇ ਨਮਸਕਾਰ ਕੀਤੀ ਹੈ।
ਸਾਦਰ ਬੈਠ ਗਏ ਤੇ ਸਮੋ,
ਔਰ ਬੜੇ ਸਤਿਕਾਰ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗਏ।
ਸਰਬ ਸਭਾ ਸਾਧ ਬੰਦਨ ਕੀਨ,
ਸਾਰੀ ਸਭਾ ਨੇ ਬਾਬਾ ਅਜੀਤ ਸਿੰਘ ਜੀ ਦਾ ਸਨਮਾਨ ਕੀਤਾ।
ਦੇਖ ਦੇਖ ਦਿਸ ਮਾਨ ਸੁਲਹੀਨ ਲੀਨ,
ਤੇ ਬਾਬਾ ਅਜੀਤ ਸਿੰਘ ਜੀ ਜਿੰਨੀ ਸੰਗਤ ਸਿੰਘ ਬੈਠੇ ਚਾਰੇ ਪਾਸੇ, ਉਹਨਾਂ ਸਾਰਿਆਂ ਦੀ ਫਤਿਹ ਪ੍ਰਵਾਨ ਕਰ ਰਹੇ ਹੈ। ਸਾਰਿਆਂ ਨੇ ਹੱਥ ਜੋੜ ਕੇ ਸੀਸ ਝੁਕਾ ਕੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੀ ਫਤਿਹ ਅਰਜ ਕੀਤੀ ਹੈ, ਔਰ ਬਾਬਾ ਅਜੀਤ ਸਿੰਘ ਜੀ ਨੇ ਸਾਰਿਆਂ ਵੱਲ ਮੁੱਖ ਫੇਰਦਿਆਂ ਹੋਇਆਂ ਵੇਖਦਿਆਂ ਹੋਇਆਂ ਸਾਰਿਆਂ ਦੀ ਨਮਸਕਾਰ ਪ੍ਰਵਾਨ ਕੀਤੀ ਹੈ।
ਪੇਖ ਸਪੂਤ ਕੋ ਹੁਕਮ ਬਖਾਨਾ।
ਆਪਣੇ ਸਾਹਿਬਜ਼ਾਦੇ ਨੂੰ ਵੇਖ ਕੇ ਕਲਗੀਧਰ ਜੀ ਨੇ ਹੁਕਮ ਕੀਤਾ, ਕਹਿਣ ਲੱਗੇ
ਲੇਹੋ ਸਿੰਘ ਸੰਗ ਕਰਹੋ ਪਿਆਨਾ।
ਕਹਿਣ ਲੱਗੇ ਲਾਲ ਜੀ ਏਦਾਂ ਕਰੋ, ਸਿੰਘਾਂ ਦਾ ਇੱਕ ਜਥਾ ਆਪਣੇ ਨਾਲ ਲੈ ਕੇ ਜਾਓ ਤੇ ਅੱਜ ਹੀ ਚਾਲਾ ਮਾਰੋ।
ਬਲੀ ਤੁਰੰਗਮ ਪਰ ਸ਼ੁਭ ਜ਼ੀਨ।
ਚੰਗੇ ਬਲੀ ਘੋੜੇ ਦੇ ਉੱਤੇ ਜਿਹੜਾ ਬੜਾ ਤੇਜ਼ੀ ਨਾਲ ਚੱਲੇ ਐਸਾ ਘੋੜਾ ਉਹਦੇ ਤੇ ਕਾਠੀ ਪਾ ਕੇ ਲੈ ਕੇ ਜਾਓ।
ਖਰ ਖਪਰੇ ਧਰ ਕੇ ਤਨ ਪੀਨ।
ਔਰ ਤਨਖ ਆਪਣੇ ਹੱਥ ਵਿੱਚ ਧਾਰਨ ਕਰਕੇ ਮੋਢਿਆਂ ਤੇ ਤੀਰਾਂ ਦਾ ਪੱਥਾ ਖਪਰੇ ਤੀਰ ਭਰ ਕੇ ਲੈ ਕੇ ਜਾਓ।
ਦਿਜਕੋ ਦੁੱਖ ਛੀਨੀ ਖਲਦਾਰਾ।
ਆ ਪੰਡਿਤ ਜੀ ਆਏ ਨੇ, ਬ੍ਰਾਹਮਣ ਜੀ ਇਹ ਬੜੇ ਦੁਖੀ ਨੇ। ਇਹਦੀ ਘਰਵਾਲੀ ਨੂੰ ਰਸਤੇ ਚ ਇੱਕ ਜਰਵਾਣੇ ਨੇ ਜੋ ਹੁਸ਼ਿਆਰਪੁਰ ਦੇ ਲਾਗੇ ਬਸੀ ਦਾ ਰਹਿਣ ਵਾਲਾ ਮਲੇਛ ਹੈ, ਉਹਨੇ ਜਬਰੀ ਖੋਹ ਕੇ ਘਰ ਲਿਜਾਣਾ ਕੀਤਾ।
ਦੋਹੀ ਦੀਨ ਦੀਨ ਲਖ ਮਾਰਾ।
ਇਹਨੇ ਜਿੱਥੇ ਜਿੱਥੇ ਵੀ ਦੋਹੀ ਦਿੱਤੀ ਇਹਨੂੰ ਕੋਟੀ ਪਈ, ਜਿੱਥੇ ਵੀ ਜਾ ਕੇ ਪੁਕਾਰ ਕੀਤੀ ਉਲਟਾ ਇਹਨੂੰ ਮਾਰਿਆ ਕੁੱਟਿਆ ਗਿਆ।
ਬਸੀ ਬਸੀ ਇੱਕ ਤਿਸ ਮਹਿ ਬਸੇ।
ਉਹ ਇੱਕ ਬਸੀ ਨਾਮ ਦਾ ਨਗਰ ਹੈ, ਉਹਦੇ ਵਿੱਚ ਉਹ ਮਲੇਛ ਵਸਦਾ ਹੈ। ਉਹਦਾ ਨਾਮ ਸੁਣਿਆ ਵੀ ਜਾਫਰ ਬੇਗ ਹੈ।
ਕਰ ਅਨਿਆਏ ਖੁਸ਼ੀ ਯੁਤ ਹਸੇ।
ਤੇ ਬੜਾ ਅਨਿਆਏ ਕੀਤਾ ਉਹਨੇ, ਬੇਇਨਸਾਫੀ ਕੀਤੀ ਹੈ, ਔਰ ਮੁੜ ਕੇ ਹੱਸਦਾ ਬ੍ਰਾਹਮਣ ਦੀ ਮਜਬੂਰੀ ਤੇ। ਬ੍ਰਾਹਮਣ ਦੀ ਮਜਬੂਰੀ ਤੇ ਉਹਦੀ ਪਰੇਸ਼ਾਨੀ ਤੇ ਹਾਸਾ ਕਰਦੇ ਹਨ।
ਆਨਹੋ ਦਿਜਕੀ ਤ੍ਰਿਆ ਸਮੇਤ।
ਏਦਾਂ ਕਰੋ ਵੀ ਉਹਨੂੰ ਜਾਫਰ ਬੇਗ ਨੂੰ ਵੀ ਜਿਉਂਦਾ ਲਿਆਓ ਫੜ ਕੇ ਸਾਡੇ ਕੋਲ, ਔਰ ਇਹ ਪੰਡਿਤ ਜੀ ਦੀ ਜਿਹੜੀ ਘਰਵਾਲੀ ਆ ਉਹਨੂੰ ਵੀ ਲੈ ਕੇ ਆਓ, ਦੋਨਾਂ ਨੂੰ ਸਾਡੇ ਕੋਲ ਲੈ ਕੇ ਆਓ।
ਔਚਕ ਘੇਰ ਹੋ ਜਾਏ ਨਿਕੇਤ।
ਤੇ ਬਿਨਾਂ ਖਬਰ ਦਿੱਤਿਆਂ ਅਚਾਨਕ ਹੀ ਜਾ ਕੇ ਬਸੀ ਨੂੰ ਘੇਰਾ ਪਾ ਲਓ ਤੇ ਘਰ ਦੇ ਵਿੱਚ ਹੀ ਦੱਬ ਲਓ ਉਸ ਮਲੇਛ ਨੂੰ।
ਆਵਤ ਜਾਤ ਨਾ ਬਿਲਮ ਲਗਾਵਹੋ।
ਉੱਥੇ ਜਾਂਦਿਆਂ ਤੇ ਉੱਥੋਂ ਵਾਪਸੀ ਮੁੜ ਕੇ ਆਉਂਦਿਆਂ ਰਸਤੇ ਚ ਦੇਰੀ ਨਹੀਂ ਲਾਉਣੀ, ਜਿੰਨਾ ਛੇਤੀ ਜਾ ਸਕਦੇ ਹੋ ਛੇਤੀ ਜਾਓ ਤੇ ਜਿੰਨਾ ਛੇਤੀ ਉੱਥੋਂ ਮੋਰਚਾ ਫਤਿਹ ਕਰਕੇ ਆ ਸਕਦੇ ਹੋ ਵਾਪਸ ਆਓ।
ਗਹਿ ਦੋਨਹ ਕੋ ਤੂਰਨ ਲਿਆਵਹੋ।
ਔਰ ਛੇਤੀ ਨਾਲ ਜਾ ਕੇ ਫੜ ਕੇ ਲੈ ਆਓ ਉਹ ਜਾਫਰ ਬੇਗ ਨੂੰ ਵੀ, ਔਰ ਬ੍ਰਾਹਮਣ ਦੀ ਜਿਹੜੀ ਘਰਵਾਲੀ ਆ ਉਸ ਨੂੰ ਵੀ।
ਪਿਤਾ ਹੁਕਮ ਕੋ ਸੁਨ ਪਦ ਬੰਦੇ।
ਪਿਤਾ ਗੁਰਦੇਵ ਦਾ ਹੁਕਮ ਸੁਣਿਆ, ਸਤਿਬਚਨ ਪਿਤਾ ਗੁਰਦੇਵ ਜੀ। ਧੰਨ ਬਾਬਾ ਅਜੀਤ ਸਿੰਘ ਜੀ ਨੇ ਕਲਗੀਧਰ ਜੀ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਤੁਰਤ ਤਿਆਰ ਹੋਏ ਹਿਰਦੈ ਆਨੰਦੇ।
ਬੜੀ ਛੇਤੀ ਨਾਲ ਤੁਰਤ ਫੁਰਤ ਤਿਆਰ ਹੋਏ ਤੇ ਬੜੇ ਆਨੰਦ ਦੇ ਨਾਲ।
ਸੋ ਅਸਵਾਰ ਸਿੰਘ ਚੜ ਚਾਲੇ।
ਤਕਰੀਬਨ 100 ਘੋੜ ਸਵਾਰ ਸਾਹਿਬ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਨਾਲ ਲਿਆ, ਕਲਗੀਧਰ ਦੇ ਚਰਨ ਮਨਾ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਚਾਲਾ ਮਾਰਿਆ।
ਜਵਾਲਾ ਬੰਮਣੀ ਹੱਥ ਸੰਭਾਲੇ।
ਜਵਾਲਾ ਬੰਮਣੀਆਂ ਬੰਦੂਕਾਂ ਯੋਧਿਆਂ ਨੇ ਆਪਣੇ ਹੱਥਾਂ ਚ ਸੰਭਾਲ ਲਈਆਂ, ਤਿਆਰ ਬਰ ਤਿਆਰ ਹੋ ਗਏ।
ਸਤਦਰਵ ਕੋ ਜਲ ਉਤਰੇ ਪਾਰ।
ਸਤਲੁਜ ਦਰਿਆ ਪਾਰ ਕਰਕੇ ਪਾਰਲੇ ਪਾਸੇ ਗਏ ਹਨ।
ਦੁਇ ਘਟਕਾ ਬਾਸੁਰ ਤਿਸ ਬਾਰ।
ਦੋ ਘੜੀਆਂ ਦਿਨ ਬੀਤਿਆ ਸੀ ਉਸ ਵਕਤ।
ਬਿਪਰ ਸੰਗਲੇ ਨਿਸ ਮਹਿ ਚਾਲੇ।
ਕਹਿੰਦੇ ਦੋ ਘੜੀਆਂ ਦਿਨ ਰਹਿੰਦਾ ਸੀ, ਸ਼ਾਮ ਦਾ ਸਮਾਂ ਸੀ, ਉਹ ਬ੍ਰਾਹਮਣ ਨੂੰ ਨਾਲ ਲੈ ਲਿਆ ਵੀ ਤੂੰ ਸਾਨੂੰ ਦੱਸੀ ਅੱਗੇ ਲੱਗ ਕੇ ਵੀ ਟਿਕਾਣਾ ਕਿਹੜਾ, ਘਰ ਕਿਹੜਾ ਉਹਦਾ। ਤੇ ਉਹ ਬ੍ਰਾਹਮਣ ਨੂੰ ਨਾਲ ਲੈ ਲਿਆ, ਰਾਤ ਦੇ ਸਮੇਂ ਦੇ ਪਿੰਡ ਬਸੀ ਪਹੁੰਚ ਗਏ।
ਗ੍ਰਾਮ ਗ੍ਰਾਮ ਤੇ ਨਰਹਿ ਨਿਕਾਲੇ।
ਔਰ ਕਹਿੰਦੇ ਜਾ ਕੇ ਪਿੰਡ ਵਿੱਚੋਂ ਪਹਿਲਾਂ ਬੰਦੇ ਕੱਢੇ ਜਿਹੜੇ ਮਲੇਛ ਦਾ ਸਾਥ ਦੇਣ ਵਾਲੇ ਸਨ।
ਦੋਹਰਾ ਘੋਰੇ ਤੂਰਨ ਤੋਰ ਕਰ ਬਸੀ ਬਸੀ ਜਿਸ ਥਾਏ।
ਬੜੀ ਛੇਤੀ ਨਾਲ ਘੋੜਿਆਂ ਨੂੰ ਪੋਈਏ ਪਾਉਂਦਿਆਂ ਜਿਹੜਾ ਬਸੀ ਨਾਮ ਦਾ ਨਗਰ ਹੈ, ਇਹਨਾਂ ਪਠਾਣਾਂ ਦੀ ਬਸੀ ਹੈ, ਉਸ ਨਗਰ ਦੇ ਵਿੱਚ ਆ ਪਹੁੰਚੇ ਬਾਬਾ ਅਜੀਤ ਸਿੰਘ ਜੀ।
ਬਸ ਹੈ ਬਾਸ ਪਠਾਨ ਕੋ ਦੀਨੋ ਬਿਪਰ ਬਤਾਏ।
ਉਹ ਬ੍ਰਾਹਮਣ ਨਾਲ ਆਇਆ ਸੀ, ਉਹਨੇ ਅੱਗੇ ਅੱਗੇ ਤੁਰ ਕੇ ਦੱਸ ਦਿੱਤਾ ਵੀ ਆਹ ਘਰ ਹੈ ਉਸ ਮਲੇਛ ਦਾ, ਪਠਾਨ ਦਾ।
ਚੌਪਈ ਤੁਰਕ ਸਪੁੱਤ ਜਹ ਸਹਿਜ ਸੁਭਾਏ।
ਰਾਤ ਦਾ ਸਮਾਂ ਸੀ, ਸੁੱਤੇ ਪਈ ਧਰ ਦੱਬੇ ਤੁਰਕ ਜਿਹੜੇ ਸਨ, ਉਹ ਜਿਹੜਾ ਪਠਾਨ ਸੀ ਜਾਫਰ ਬੇਗ ਉਹ ਸੁੱਤਾ ਪਿਆ ਸੀ ਆਪਣੀ ਹਵੇਲੀ ਚ। ਸੁੱਤੇ ਪਏ ਨੂੰ ਜਾ ਕੇ ਧਰ ਦੱਬਿਆ ਹੈ।
ਜਾਏ ਅਚਾਨਕ ਘੇਰੋ ਪਾਏ,
ਅਚਾਨਕ ਹੀ ਘੇਰਾ ਪਾ ਲਿਆ ਉਹਦੀ ਹਵੇਲੀ ਨੂੰ।
ਸਕਲ ਗ੍ਰਾਮ ਕੇ ਜੇਤਕ ਖਾਨ,
ਜਿੰਨੇ ਉਸ ਨਗਰ ਦੇ ਖਾਨ ਤੇ ਪਠਾਨ ਸਨ,
ਦੇਖ ਸੈਨਿਕੋ ਭਏ ਹੈਰਾਨ।
ਉਹਨਾਂ ਨੇ ਵੇਖਿਆ ਵੀ ਤਾਂ ਪਿੰਡ ਚ ਸਾਡੇ ਆ ਬੜੀ ਆ ਸੈਨਾ, ਉਹ ਹੈਰਾਨ ਹੋ ਗਏ, ਹੱਕੇ ਬੱਕੇ ਹੋ ਗਏ।
ਕੇਤਕ ਦੁਰੇ ਕੋ ਪੁੱਛਣ ਲੱਗੇ,
ਲੁਕ ਗਏ ਕਈ ਤੇ ਕਈ ਪੁੱਛਣ ਲੱਗੇ।
ਕੇਤਕ ਦਾਵ ਪਾਏ ਕਰ ਭਾਗੇ,
ਕਈਆਂ ਨੂੰ ਦਾਅ ਲੱਗਾ ਤੇ ਭੱਜ ਗਏ, ਕਹਿੰਦੇ ਇਹ ਜਾਫਰ ਬੇਗ ਨੇ ਵਧੀਕੀ ਕੀਤੀ ਆ, ਸੁਣਿਆ ਗੁਰੂ ਜੀ ਦੀ ਫੌਜ ਆਈ ਹੈ ਤੇ ਆਪਾਂ ਇੱਥੋਂ ਨਿਕਲ ਚੱਲੀਏ। ਕਹਿੰਦੇ ਕਈ ਦੌੜ ਗਏ ਦਾ ਵੇਖ ਕੇ ਤੱਕ ਕੇ,
ਕੇਚਿਤ ਕਹਿਓ ਨਾ ਦੋਸ਼ ਹਮਾਰੋ।
ਕਈਆਂ ਨੇ ਹੱਥ ਜੋੜੇ ਆ ਕੇ ਬਾਬਾ ਅਜੀਤ ਸਿੰਘ ਜੀ ਨੂੰ, ਕਹਿੰਦੇ ਜੀ ਸਾਡਾ ਕੀ ਦੋਸ਼ ਹੈ, ਜਿਹਨੇ ਗਲਤੀ ਕੀਤੀ ਆ ਉਹਨੂੰ ਫੜੋ ਮਾਰੋ ਕੁੱਟੋ, ਅਸੀਂ ਉਹਦਾ ਸਾਥ ਨਹੀਂ ਦਿੰਦੇ, ਮਹਾਰਾਜ ਸਾਡਾ ਕੋਈ ਕਸੂਰ ਨਹੀਂ।
ਦੋਖੀ ਤਜਹੋ ਗਹਿ ਕੈ ਮਾਰੋ,
ਜਿਹੜਾ ਦੋਖੀ ਆ ਜਾਫਰ ਬੇਗ ਉਹਨੂੰ ਚਾਹੇ ਫੜੋ ਚਾਹੇ ਮਾਰੋ,
ਕਿਸੋ ਨਾ ਆਗੇ ਸ਼ਸਤਰ ਉਠਾਇਓ।
ਕਹਿੰਦੇ ਇਹੋ ਜਿਹਾ ਪਹਿਰਾ ਵਰਤਿਆ, ਕੋਈ ਮਾੜੀ ਮੋਟੀ ਝੜਪੀ ਹੋਈ ਦੋ ਚਾਰ ਜਣਿਆਂ ਨਾਲ, ਕੋਈ ਬਹੁਤਾ ਜ਼ਿਆਦਾ ਭੇਡ ਨਹੀਂ ਹੋਇਆ।
ਕਹਿਓ ਪਠਾਨ ਸੁਬੰਧ ਚਲਾਇਓ,
ਕਹਿੰਦੇ ਉਹ ਜਿਹੜਾ ਜਾਫਰ ਬੇਗ ਨਾਮ ਦਾ ਪਠਾਨ ਸੀ, ਜਿਹਨੇ ਵਧੀਕੀ ਕੀਤੀ ਸੀ ਬ੍ਰਾਹਮਣ ਦੀ ਘਰਵਾਲੀ ਨੂੰ ਲਿਜਾ ਕੇ, ਉਹਨੂੰ ਬੰਨ ਲਿਆ, ਮੁਸ਼ਕਾਂ ਬੰਨ ਲਈਆਂ ਉਹ ਮਲੇਸ਼ ਦੀਆਂ, ਸਿਰ ਤੋਂ ਪੱਗ ਲਾਹ ਕੇ ਨੰਗਿਆਂ ਸਿਰ ਨੰਗਾ ਕਰ ਦਿੱਤਾ ਉਹਦਾ, ਵੀ ਤੈਨੂੰ ਨਹੀਂ ਹੱਕ ਕੇ ਪੱਗ ਬੰਨਣ ਦਾ, ਕਿਉਂਕਿ ਬੰਨਦੇ ਸੀ ਪਠਾਣ ਵੀ ਸਿਰਾਂ ਤੇ ਪੱਗ। ਕਹਿੰਦੇ ਇਹਨੂੰ ਅੱਗੇ ਲਾ ਕੇ ਤੋਰ ਲਿਆ ਬੰਨ ਕੇ,
ਦਿਜਨੀ ਕੋ ਇੱਕ ਤਰੰਗ ਚੜਾਇਓ,
ਤੇ ਜਿਹੜੀ ਉਹਦੀ ਘਰਵਾਲੀ ਸੀ ਬ੍ਰਾਹਮਣ ਦੀ ਉਹਨੂੰ ਵੀ ਇੱਕ ਘੋੜੇ ਤੇ ਸਵਾਰ ਕਰਕੇ ਨਾਲ ਲੈ ਲਿਆ।
ਇਹ ਕੁਰੀਤ ਫਲ ਸਭਨ ਸੁਣਾਇਓ,
ਔਰ ਇਹਦੀ ਜਿਹੜੀ ਕੁਰੀਤੀ ਸੀ ਉਹ ਸਾਰੇ ਪਿੰਡ ਵਾਲਿਆਂ ਨੂੰ ਦੱਸੀ, ਇਹਦਾ ਜਿਹੜਾ ਮਾੜਾ ਕਰਮ ਸੀ ਉਹ ਸਾਰੇ ਨਗਰ ਵਾਲਿਆਂ ਨੂੰ ਦੱਸਿਆ।
ਗਹਿ ਦੋਨੋ ਕੋ ਅਪਰਨ ਛੇਰਾ,
ਔਰ ਕੇਵਲ ਇਹਨਾਂ ਦੋਨਾਂ ਨੂੰ ਲੈ ਕੇ ਗਏ, ਬਾਕੀ ਨਗਰ ਦੇ ਹੋਰ ਕਿਸੇ ਨੂੰ ਕੋਈ ਕਤਲ ਨਹੀਂ ਕੀਤਾ, ਕਿਸੇ ਨੂੰ ਕੋਈ ਮਾਰਿਆ ਨਹੀਂ, ਮਾੜੀ ਮੋਟੀ ਕੋਈ ਝੜਪ ਹੋਈ, ਜ਼ਖਮ ਹੋਏ ਹੋਣਗੇ ਕੋਈ ਇੱਕਾ ਦੁੱਕਾ, ਪਰ ਸ਼ਾਂਤੀ ਦੇ ਨਾਲ ਹੀ ਗੱਲ ਬਣ ਗਈ।
ਸ਼ੀਘਰ ਕਰਤ ਗਮਨੇ ਤਿਸ ਬੇਰਾ,
ਬੜੀ ਸ਼ੀਘਰਤਾਈ ਨਾਲ ਕਾਹਲੀ ਨਾਲ, ਕਿਉਂਕਿ ਗੁਰਦੇਵ ਦਾ ਹੁਕਮ ਸੀ ਵੀ ਬਿਨਾਂ ਦੇਰੀ ਤੋਂ ਵਾਪਸ ਆਉਣਾ, ਤੋ ਬਾਬਾ ਅਜੀਤ ਸਿੰਘ ਜੀ ਨੇ ਰਾਤੋ ਰਾਤ ਹੀ ਇੱਥੋਂ ਚਾਲਾ ਮਾਰਿਆ ਮਸ਼ਾਲਾਂ ਬਾਲ ਕੇ।
ਜਿਸ ਮਗ ਗਏ ਤਿਸੀ ਮਗ ਆਏ,
ਜਿਸ ਰਸਤਿਓਂ ਆਏ ਸੀ ਉਸੇ ਰਸਤਿਓਂ ਵਾਪਸ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਲੱਗੇ।
ਕੇਤਕ ਚੜੇ ਦਿਨ ਪੁਰ ਨਿਰੇ ਨਿਯਰਾਏ,
ਕਹਿੰਦੇ ਥੋੜਾ ਜਿਹਾ ਦਿਨ ਚੜਿਆ ਸੀ, ਹਾਲੇ ਲੋ ਲੱਗੀ ਸੀ ਕਿ ਇੰਨੇ ਨੂੰ ਬਾਬਾ ਅਜੀਤ ਸਿੰਘ ਜੀ ਵਾਪਸ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਆ ਪਹੁੰਚੇ।
ਸਤਿਗੁਰ ਸਭਾ ਮਾਹੇ ਜਬ ਆਏ,
ਦਿਨ ਚੜ੍ਹਦਿਆਂ ਸਤਿਗੁਰਾਂ ਦਾ ਦੀਵਾਨ ਲੱਗਾ। ਕਲਗੀਆਂ ਵਾਲੇ ਪਾਤਸ਼ਾਹ ਜਿਸ ਵੇਲੇ ਆਪਣੇ ਦਰਬਾਰ ਵਿੱਚ ਆ ਕੇ ਦਰਸ਼ਨ ਦੇਣ ਲੱਗੇ,
ਤਬਲੇ ਦੋਨੋਂ ਪਹੁੰਚਤ ਪਏ।
ਇਹਨੇ ਨੂੰ ਬਾਬਾ ਅਜੀਤ ਸਿੰਘ ਜੀ, ਉਹ ਜਾਫਰ ਬੇਗ ਨੂੰ ਵੀ ਤੇ ਉਹ ਜਿਹੜੀ ਪੰਡਿਤ ਦੀ ਘਰਵਾਲੀ ਪੰਡਤਾਣੀ ਸੀ ਉਹਨੂੰ ਨਾਲ ਲੈ ਕੇ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚੇ ਹਨ।
ਵਾਹਿਗੁਰੂ ਜੀ ਕੀ ਕਹਿ ਫਤਿਹ,
ਗੁਰੂ ਸਾਹਿਬ ਦੇ ਪਾਵਨ ਦਰਬਾਰ 'ਚ ਜਾ ਕੇ ਸਹਿ ਬਾਬਾ ਅਜੀਤ ਸਿੰਘ ਨੇ ਗੱਜ ਕੇ ਫਤਿਹ ਗਜਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਭ ਕੋ ਭਇਓ ਹਰਖ ਉਰ ਅਤੇ,
ਸਾਰੇ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ ਕਿ ਬਾਬਾ ਜੀ ਤਾਂ ਰਾਤੋ ਰਾਤ ਹੀ ਮੋਰਚਾ ਫਤਿਹ ਕਰਕੇ ਵਾਪਸ ਆ ਗਏ ਹਨ।
ਦੋਨੋਂ ਕੋ ਗੁਰ ਨਿਕਟ ਬਿਠਾਏ,
ਦੋਨਾਂ ਨੂੰ ਬਾਬਾ ਅਜੀਤ ਸਿੰਘ ਜੀ ਨੂੰ ਮਹਾਰਾਜ ਜੀ ਨੇ ਨੇੜੇ ਸੱਦ ਕੇ ਬਿਠਾਇਆ, ਔਰ ਉਹ ਜਿਹੜਾ ਪੰਡਿਤ ਸੀ ਉਹਨੂੰ ਵੀ ਧੀਰਜ ਦੇ ਕੇ ਕੋਲ ਬਿਠਾਇਆ ਤੇ ਉਹ ਪੰਡਤਾਣੀ ਵੀ ਸੱਦ ਲਈ।
ਆਪ ਉਤਰ ਕਰ ਸ਼੍ਰਮ ਵਿਸਰਾਏ,
ਔਰ ਬਾਬਾ ਅਜੀਤ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਸਾਰੀ ਰਾਤ ਦੇ ਗਏ ਸਫ਼ਰ ਕਰਕੇ ਆਏ, ਜਿਹੜੀ ਫੌਜ ਗਈ ਸੀ ਜਾ ਕੇ ਸੁੱਖ ਲਵੋ, ਆਰਾਮ ਕਰੋ।
ਦਿਜ ਕੀ ਦਾਰਾ ਦਿਜ ਕੋ ਦਈ,
ਔਰ ਉਹ ਜਿਹੜੀ ਪੰਡਤਾਣੀ ਸੀ ਉਹ ਪੰਡਿਤ ਦੇ ਨਾਲ ਮਹਾਰਾਜ ਜੀ ਨੇ ਤੋਰ ਦਿੱਤੀ ਵੀ ਤੁਸੀਂ ਤਾਂ ਜਾਓ।
ਆਸ਼ਿਕ ਬਾਦ ਕਹਿਓ ਸੁਖਮਈ,
ਉਹ ਬੜੀਆਂ ਅਸੀਸਾਂ ਦਿੰਦਾ ਜਾਵੇ ਮਹਾਰਾਜ, ਜੁਗਾਂ ਤਾਈਂ ਜੀਵੋ, ਆਪ ਜੀ ਨੂੰ ਸਾਰੇ ਸੁੱਖ ਪ੍ਰਾਪਤ ਹੋਣ, ਆਪ ਜੀ ਨੇ ਬੜੀ ਮਿਹਰਬਾਨੀ ਬੜੀ ਕਿਰਪਾ ਕੀਤੀ ਹੈ, ਏਦਾਂ ਸਤਿਗੁਰਾਂ ਦਾ ਸ਼ੁਕਰਾਨਾ ਕਰਦਾ ਜਾ ਰਿਹਾ।
ਤੁਰਕ ਪਠਾਨ ਅਰਧ ਗਡਵਾਇਓ,
ਉਹ ਜਿਹੜਾ ਪਠਾਨ ਸੀ ਉਹਨੂੰ ਜਿੱਥੇ ਅੱਜ ਕੱਲ੍ਹ ਖਾਲਸਾ ਮਹੱਲਾ ਖੇਡਦਾ ਨਾ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਪੁਰਬ ਤੇ ਜਿਹੜੇ ਨਿਹੰਗ ਸਿੰਘਾਂ ਦੇ ਨਾਲ ਮਹੱਲੇ 'ਤੇ ਚੜ੍ਹਦੇ ਆ, ਉਹਨਾਂ ਨੂੰ ਪਤਾ ਹੋਣਾ ਕਿ ਚਰਨ ਗੰਗਾ ਸਟੇਡੀਅਮ 'ਚ ਆਉਣ ਤੋਂ ਪਹਿਲਾਂ ਸਾਰੇ ਨਿਹੰਗ ਸਿੰਘ ਘੋੜਿਆਂ 'ਤੇ ਸਵਾਰ ਹੋ ਕੇ ਥੋੜ੍ਹਾ ਜਿਹਾ ਪਰਲੇ ਪਾਸੇ ਇੱਕ ਖਾਲੀ ਮੈਦਾਨ ਆ, ਉੱਥੇ ਪੱਥਰ ਜਿਹੇ ਪਏ ਹੈ, ਉੱਥੇ ਜਾ ਕੇ ਅਤੇ ਜੁੱਤੀਆਂ ਮਾਰਦੇ ਆ, ਡਾਂਗਾਂ ਮਾਰਦੇ ਆ, ਅਤੇ ਫਿਰ ਚਰਨ ਗੰਗਾ ਵਿੱਚ ਆ ਕੇ ਮੱਲਾ ਖੇਡਦੇ ਆ, ਨਿੱਜੇਬਾਜ਼ੀ ਕਰਦੇ, ਗੱਤਕੇ ਦੇ ਪ੍ਰਦਰਸ਼ਨ ਕਰਦੇ ਆ। ਇਹ ਮਰਿਆਦਾ ਕਲਗੀਧਰ ਜੀ ਦੀ ਚਲਾਈ ਹੋਈ ਸੀ। ਮਹਾਰਾਜ ਕਲਗੀਧਰ ਜੀ ਨੇ ਜਿੱਥੇ ਚਰਨ ਗੰਗਾ ਸਟੇਡੀਅਮ ਹੈ ਅੱਜ ਕੱਲ੍ਹ, ਉਹਦੇ ਨਾਲ ਹੀ ਥੋੜ੍ਹਾ ਜਿਹਾ ਅੱਗੇ ਜਾ ਕੇ ਪਰਲੇ ਪਾਸੇ ਨਹਿਰ ਹੈ, ਛੋਟਾ ਜਿਹਾ ਚੋਆ ਜਿਹਾ, ਉਹਨੂੰ ਟੱਪ ਕੇ, ਅਤੇ ਉੱਥੇ ਮਹਾਰਾਜ ਜੀ ਨੇ ਉਹ ਜਾਫਰ ਬੇਗ ਨੂੰ ਅੱਧਾ ਜ਼ਮੀਨ 'ਚ ਗੜਾ ਤਾ, ਅੱਧਾ ਜ਼ਮੀਨ 'ਚ ਗੱਡ ਕੇ ਅਤੇ ਅੱਧਾ ਧਾੜੋ ਦਾ ਉੱਤੇ ਰੱਖਿਆ, ਅਤੇ ਸਿੰਘਾਂ ਨੂੰ ਕਿਹਾ ਵੀ ਘੋੜੇ 'ਤੇ ਬਹਿ ਕੇ ਇਹਦੇ 'ਤੇ ਨੇਜੇਬਾਜ਼ੀ ਖੇਡੋ। ਜਿਵੇਂ ਕਿੱਲਾ ਨਹੀਂ ਪੁੱਟਦੇ ਹੁੰਦੇ, ਉਹ ਕਿੱਲਾ ਪੁੱਟਣ ਦੀ ਜਿਹੜੀ ਖੇਡ ਹੈ, ਉਹ ਕਹਿੰਦੇ ਇਹਦੇ 'ਤੇ ਨੇਜੇਬਾਜ਼ੀ ਖੇਡੋ। ਸਿੰਘਾਂ ਨੇ ਘੋੜਿਆਂ 'ਤੇ ਬਹਿ ਕੇ ਫਿਰ ਜਾਫਰ ਬੇਗ ਦੇ ਸਿਰ ਦਾ ਅਤੇ ਧੜ ਦਾ ਜਿਹੜਾ ਉੱਪਰਲਾ ਹਿੱਸਾ ਸੀ ਉਹਨੂੰ ਮਾਰ ਮਾਰ ਬਰਛਿਆਂ ਨਾਲ ਘੋੜਿਆਂ 'ਤੇ ਬਹਿ ਕੇ ਪਰੋਇਆ ਅਤੇ ਨੇਜੇਬਾਜ਼ੀ ਖੇਡੀ।
ਤੀਰਨ ਸੋ ਤਿਸ ਕੋ ਮਰਵਾਇਓ,
ਫਿਰ ਉਹਦੇ 'ਤੇ ਤੀਰਾਂ ਦੇ ਨਿਸ਼ਾਨੇ ਲਵਾਏ ਵੀ ਉਹਨੂੰ ਤੀਰ ਮਾਰੋ ਮਲੇਸ਼ ਨੂੰ। ਪਹਿਲਾਂ ਘੋੜਿਆਂ 'ਤੇ ਅਧਮੋਇਆ ਜਿਹਾ ਹੋ ਗਿਆ, ਮਾੜੀ ਮੋਟੀ ਕੋਈ ਸਾਹ ਚੱਲਦੇ ਹੋਣਗੇ, ਫਿਰ ਮਹਾਰਾਜ ਜੀ ਨੇ ਕਿਹਾ ਵੀ ਹੁਣ ਤੀਰਾਂ ਨਾਲ ਮਾਰੋ ਇਹਨੂੰ। ਕਹਿੰਦੇ ਫਿਰ ਤੀਰਾਂ ਦੇ ਨਾਲ ਉਹਨੂੰ ਮਰਵਾਇਆ ਨਿਸ਼ਾਨਾ ਲਾ ਕੇ।
ਇਸ ਚਰਿੱਤਰ ਕੋ ਸੁਣ ਜਗ ਸਾਰਾ,
ਔਰ ਇਸ ਤਰ੍ਹਾਂ ਉਹਨੂੰ ਬੜੀ ਜਿਹੋ ਜਿਹੀ ਉਹਦੀ ਕਰਤੂਤ ਸੀ, ਭੈੜੀ ਮਾੜੀ ਕਰਤੂਤ, ਉਦਾਂ ਦੀ ਉਹਨੂੰ ਸਜ਼ਾ ਦਿੱਤੀ। ਇਹੀ ਸਜ਼ਾ ਹੋਣੀ ਚਾਹੀਦੀ ਹੈ ਕਿਸੇ ਦੀ ਧੀ ਭੈਣ ਨੂੰ, ਮਾੜੀ ਭਾਵ ਦੀ ਬਿਰਤੀ ਦੇ ਨਾਲ, ਕੋਈ ਕਿਸੇ ਪ੍ਰਕਾਰ ਨਾਲ ਜੁਰਵਾਣੀ ਬਿਰਤੀ ਦੇ ਨਾਲ ਕੋਵੇ ਜਬਰੀ ਘਰ ਲੈ ਗਿਆ ਸੀ, ਉਹਨਾਂ ਨੂੰ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਜਦੋਂ ਜਾਫਰ ਬੇਗ ਨੂੰ ਸਜ਼ਾ ਦਿੱਤੀ, ਪੂਰੇ ਸਮਾਜ ਵਿੱਚ ਸਤਿਗੁਰਾਂ ਦੀ ਇਸ ਗੱਲ ਦੀ ਸੋਭਾ ਹੋਈ। ਸਭ ਲੋਕਾਂ ਨੇ ਆਖਿਆ ਕਲਗੀਧਰ ਜੀ ਨੇ ਬਹੁਤ ਵਧੀਆ ਕੀਤਾ, ਇਸੇ ਤਰ੍ਹਾਂ ਹੀ ਕਰਨਾ ਚਾਹੀਦਾ ਸੀ ਇਸ ਮਲੇਛ ਨਾਲ।
ਸ੍ਰੀ ਸਤਿਗੁਰ ਜਸ ਮਹਿਦ ਉਚਾਰਾ,
ਸਤਿਗੁਰੂ ਕਲਗੀਧਰ ਜੀ ਦਾ ਜਸ ਚਾਰੇ ਪਾਸੇ ਹੋਰ ਜ਼ਿਆਦਾ ਫੈਲਣ ਲੱਗਾ।
ਜਥਾ ਚਾਂਦਨੀ ਨਿਰਮਲ ਹੋਤ,
ਜਿਵੇਂ ਚੰਨ ਦੀ ਚਾਨਣੀ ਰਾਤ ਹੁੰਦੀ ਨਾ, ਤੇ ਚੰਦਰਮਾ ਦੀ ਚਾਨਣੀ ਰਾਤ ਨੂੰ ਉਹ ਪ੍ਰਕਾਸ਼ ਸਾਰੇ ਪਾਸੇ ਨਿਰਮਲ ਹੋ ਕੇ ਫੈਲਦਾ।
ਤਿਮ ਘਰ ਘਰ ਮਹਿਸ ਜਸ ਉਦੋਤ,
ਇਦਾਂ ਸਤਿਗੁਰਾਂ ਦੀ ਘਰ ਘਰ ਵਿੱਚ ਕੀਰਤੀ ਫੈਲ ਰਹੀ ਹੈ, ਘਰ ਘਰ ਵਿੱਚ ਸਤਿਗੁਰਾਂ ਦਾ ਜਸ ਫੈਲ ਰਿਹਾ ਹੈ।
ਮਨੋ ਮਾਲਤੀ ਫੂਲਤ ਚੂਲੀ,
ਮਨੋ ਘਰ ਘਰ ਵਿੱਚ ਮਾਲਤੀ ਦੇ ਫੁੱਲ ਖਿੜ ਗਏ ਗੁਰੂ ਸਾਹਿਬ ਜੀ ਦੀ ਸੋਭਾ ਦੇ।
ਰਾਏ ਬੇਲ ਕੈ ਸੁੰਦਰ ਫੂਲੀ,
ਜਾਂ ਇਉਂ ਕਹਿ ਲਓ ਵੀ ਰਾਏ ਬੇਲ ਤੇ ਚੰਬੇਲੀ ਫੁੱਲ ਗਈ ਆ, ਮਹਾਰਾਜ ਜੀ ਦੀ ਸੋਭਾ ਹੋ ਰਹੀ ਹੈ।
ਜਹ ਕਹਿ ਕੀਰਤ ਵਰਣਨ ਕਰਤੇ,
ਜਿੱਥੇ ਕਿੱਥੇ ਸਤਿਗੁਰਾਂ ਦੀ ਕੀਰਤੀ ਦਾ ਵਰਣਨ ਹੋ ਰਿਹਾ, ਸਤਿਗੁਰਾਂ ਦੀ ਵਡਿਆਈ ਕਹੀ ਜਾ ਰਹੀ ਹੈ।
ਧੰਨ ਧੰਨ ਪ੍ਰਭ ਧੰਨ ਉਚਰਤੇ,
ਸਭ ਕਹਿ ਰਹੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਗੁਰੂ ਸਾਹਿਬ ਜੀ ਨੂੰ ਸਭ ਧੰਨ 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 ਕਹਿ ਕੇ ਸਲਾਹ ਰਹੇ ਨੇ।
ਇੱਕ ਦਿਨ ਸ੍ਰੀ ਗੁਰ ਚੜਬੋ ਚਾਹਿਓ,
ਇੱਕ ਦਿਨ ਸਤਿਗੁਰੂ ਜੀ ਦੇ ਮਨ 'ਚ ਇੱਛਾ ਹੋਈ ਵੀ ਘੋੜ ਸਵਾਰੀ ਕਰੀਏ, ਨਵਾਂ ਘੋੜਾ ਆਇਆ, ਤੋ ਕਲਗੀਧਰ ਪਾਤਸ਼ਾਹ ਦੇ ਮਨ 'ਚ ਘੋੜੇ ਤੇ ਚੜ੍ਹਨ ਦੀ ਇੱਛਾ ਹੋਈ।
ਬਾਜੀ ਕੇ ਸੇਵਕ ਸੰਗ ਕਹਿਓ,
ਜਿਹੜਾ ਮਹਾਰਾਜ ਜੀ ਦੇ ਘੋੜਿਆਂ ਨੂੰ ਸਾਂਭਣ ਵਾਲਾ ਵੱਖਰਾ ਸੇਵਾਦਾਰ ਸੀ, ਘੋੜੇ ਬੇਅੰਤ ਸੀ ਗੁਰੂ ਕੇ ਤਬੇਲੇ 'ਚ, ਜਿਹੜੇ ਗੁਰੂ ਸਾਹਿਬ ਦੀ ਸਵਾਰੀ ਦੇ ਘੋੜੇ ਸੀ ਉਹਦਾ ਸੇਵਾਦਾਰ ਵੱਖਰਾ ਸੀ, ਜਥੇਦਾਰ ਘੋੜਿਆਂ ਦਾ। ਉਹਨੇ ਅੱਗੇ ਹੋਰ ਕਈ ਬੰਦੇ ਰੱਖੇ ਹੋਏ ਘੋੜਿਆਂ ਦੀ ਸੇਵਾ ਵਾਸਤੇ, ਅਤੇ ਜਿਹੜਾ ਸਤਿਗੁਰਾਂ ਦੇ ਘੋੜਿਆਂ ਦਾ ਸੇਵਾਦਾਰ ਸੀ ਕਲਗੀਧਰ ਜੀ, ਉਹਨੂੰ ਕਹਿਣ ਲੱਗੇ
ਚਾਟਕ ਪੂਰੇ ਤਰੰਗ ਪਠਾਇਓ।
ਮਹਾਰਾਜ ਜੀ ਕਹਿਣ ਲੱਗੇ ਭਾਈ ਗੁਰਮੁਖਾ, ਵੀ ਕਪੂਰੇ ਜੱਟ ਨੇ, ਕੋਟ ਕਪੂਰੇ ਵਾਲੇ ਨੇ, ਉਹਨੇ ਇੱਕ ਘੋੜਾ ਭੇਜਿਆ ਸੀ ਸਾਡੇ ਵਾਸਤੇ ਕੁਝ ਸਮਾਂ ਪਹਿਲਾਂ, ਬੜਾ ਸੁੰਦਰ ਤੇ ਸੁਨੱਖਾ ਘੋੜਾ ਸੀ।
ਦਲ ਬਿਡਾਰ ਕੇ ਨਿਕਟ ਬੰਧਾਇਓ,
ਗੁਰੂ ਸਾਹਿਬ ਜੀ ਦਾ ਇੱਕ ਘੋੜਾ ਸੀ ਉਹਦਾ ਨਾਂ ਕਲਗੀਧਰ ਨੇ ਰੱਖਿਆ ਸੀ ਦਲ ਬਿਡਾਰ, ਤੇ ਕਪੂਰੇ ਜੱਟ ਨੇ ਜਿਹੜਾ ਘੋੜਾ ਮਹਾਰਾਜ ਜੀ ਨੂੰ ਭੇਟਾ ਕੀਤਾ ਸੀ ਉਹ ਸਤਿਗੁਰਾਂ ਨੇ ਉਹਦੇ ਨਾਲ ਹੀ ਬਣਵਾਇਆ ਸੀ, ਵੀ ਇਹਨੂੰ ਇਹਦੇ ਨਾਲ ਹੀ ਰੱਖਿਓ, ਜਿਹੜੀ ਖੁਰਾਕ ਸਾਡੇ ਦਲ ਬਿਡਾਰ ਨੂੰ ਦਿੰਦੇ ਹੋ ਉਹੀ ਇਹਨੂੰ ਦੇਣੀ ਹੈ, ਜਿਹੜੀ ਸੇਵਾ ਸਾਡੇ ਦਲ ਬਿਡਾਰ ਦੀ ਕਰਦੇ ਹੋ ਇਹਦੀ ਵੀ ਉੱਦਾਂ ਹੀ ਕਰਨੀ ਹੈ। ਤੋ ਸਤਿਗੁਰੂ ਜੀ ਨੇ ਕਿਹਾ ਵੀ ਉਹ ਘੋੜਾ ਜਿਹੜਾ ਦਲ ਬਿਡਾਰ ਘੋੜੇ ਦੇ ਕੋਲ ਬੰਨਿਆ ਸੀ,
ਮਿਸ਼ਟ ਕ੍ਰਿਤ ਕੋ ਰਾਤਬ ਕਰਿਓ,
ਆ ਉਹਨੂੰ ਤੁਹਾਨੂੰ ਹੁਕਮ ਕੀਤਾ ਸੀ ਵੀ ਉਹਨੂੰ ਮਿਸ਼ਟ ਘਿਓ ਚਾਰੋ ਜਿੰਨਾ ਚਾਰਿਆ ਜਾਂਦਾ ਚੂਰੀ ਬਣਾ ਕੇ ਘਿਓ ਦੇ ਵਿੱਚ।
ਅਬਲੋ ਭਲੀ ਭਾਂਤ ਪ੍ਰਤ ਪਰਿਓ।
ਤੇ ਹੁਣ ਤਾਂ ਵਾਹ ਵਾਹ ਮਹੀਨੇ ਹੋ ਗਿਆ, ਘੋੜਾ ਰਾਜੀ ਹੋ ਗਿਆ ਹੋਣਾ। ਮਹਾਰਾਜ ਜੀ ਪੁੱਛਦੇ ਉਹਨੂੰ, ਕਹਿੰਦੇ ਹੁਣ ਤਾਂ ਵਾਹ ਵਾਹ ਦਿਨ ਹੋ ਗਏ, ਘੋੜਾ ਚੰਗਾ ਵਧੀਆ ਬਲਵਾਨ ਹੋ ਗਿਆ ਹੋਵੇਗਾ, ਉਹਨੂੰ ਚੰਗੀ ਵਧੀਆ ਖੁਰਾਕ ਖਵਾਈ ਹੈ, ਘਿਓ ਖਵਾਇਆ ਹੈ।
ਆਜ ਪਾਏ ਕਰ ਜ਼ੀਨ ਸ਼ਿੰਗਾਰੋ।
ਏਦਾਂ ਕਰੋ, ਅੱਜ ਉਹ ਘੋੜਾ ਲਿਆਓ ਸ਼ਿੰਗਾਰ ਕੇ। ਮਹਾਰਾਜ ਜੀ ਕਹਿੰਦੇ ਉੱਤੇ ਚੜ੍ਹੇ ਨਹੀਂ ਸੀ ਨਾ ਸਤਿਗੁਰੂ ਜੀ, ਪਾਤਸ਼ਾਹ ਕੋਲ ਕੋਈ ਘੋੜਾ ਆਉਂਦਾ ਸਿੱਧਾ ਨਹੀਂ ਸੀ ਚੜ੍ਹਦੇ, ਨਵਾਂ ਘੋੜਾ ਆਉਂਦਾ, ਉਹਨੂੰ ਪਹਿਲਾਂ 2-4 ਮਹੀਨੇ ਉਹਦੀ ਸੇਵਾ ਕਰਾਉਂਦੇ, ਜਾ ਕੇ ਆਪ ਹੱਥ ਫੇਰਦੇ, ਵੇਖਦੇ ਉਹਦੀ ਖੁਰਾਕ ਦਾ ਪੂਰਾ, ਜਦੋਂ ਐਨ ਬਲੀ ਹੋ ਜਾਂਦਾ ਫਿਰ ਸਤਿਗੁਰੂ ਜੀ ਉਹਦੇ 'ਤੇ ਸਵਾਰ ਹੁੰਦੇ। ਇਹ ਨਹੀਂ ਵੀ ਕੋਈ ਮਰੜੂ ਜਿਹਾ ਘੋੜਾ ਹੋਵੇ, ਹੱਡ ਉਹਦੇ ਦਿਸਦੇ ਹੋਣ, ਉਹ ਘੋੜਾ ਨਹੀਂ। ਮਹਾਰਾਜ ਕਹਿੰਦੇ ਘੋੜਾ ਰਾਜੀ ਹੋਵੇ ਜਿਹਦੇ 'ਤੇ ਸਵਾਰ ਹੋਣਾ, ਜਿਹਨੇ ਸਾਰਾ ਸਾਡਾ ਭਾਰ ਚੁੱਕਣਾ, ਉਹ ਬਲੀ ਹੋਣਾ ਚਾਹੀਦਾ, ਉਹਦੀ ਖੁਰਾਕ ਵਧੀਆ ਹੋਣੀ ਚਾਹੀਦੀ ਹੈ। ਤੋ ਸਤਿਗੁਰਾਂ ਨੇ ਹੁਕਮ ਹੀ ਇਹ ਕੀਤਾ ਸੀ ਆਪਣੇ ਸਿੱਖਾਂ ਨੂੰ ਵੀ ਚੰਗਾ ਘੋੜਾ ਅਤੇ ਚੰਗਾ ਸ਼ਸਤਰ ਉਹ ਰੱਖਣਾ, ਆਪਣੇ ਘੋੜਾ ਅਤੇ ਸ਼ਸਤਰ ਇਹ ਦੋਵੇਂ ਚੀਜ਼ਾਂ ਚੰਗੀਆਂ ਹੋਣੀਆਂ ਚਾਹੀਦੀਆਂ ਸਿੱਖ ਕੋਲ, ਸਿੰਘ ਦੇ ਕੋਲ। ਤੋ ਮਹਾਰਾਜ ਜੀ ਨੇ ਕਿਹਾ ਆਪਣੇ ਸੇਵਾਦਾਰ ਨੂੰ ਵੀ ਅੱਜ ਉਹ ਘੋੜਾ ਸ਼ਿੰਗਾਰ ਕੇ ਲੈ ਕੇ ਆਓ।
ਭੁੱਖਣ ਕਰਨ ਹਮੇ ਲਾਡਾਰੋ।
ਤੇ ਉਹਦੇ ਗਿੰਨੇ ਗਹਿਣੇ ਨੇ ਨਾ, ਉਹ ਸਾਰੇ ਗਹਿਣੇ ਪਾ ਕੇ ਸ਼ਿੰਗਾਰ ਕੇ ਲਿਆਇਓ ਉਹਨੂੰ। ਪਾਤਸ਼ਾਹ ਕਹਿੰਦੇ ਇੱਦਾਂ ਨਾ ਲੈ, ਉਹ ਲਾਵਾਂ ਕਾਠੀ ਪਾ ਕੇ ਉਹਨੂੰ ਸ਼ਿੰਗਾਰ ਕੇ ਚੰਗੀ ਤਰ੍ਹਾਂ, ਉਹਦੇ ਗਲ ਦੇ ਜਿਹੜੇ ਹਾਰ ਨੇ ਉਹ ਪਾ ਕੇ, ਉਹਦੇ ਮੱਥੇ 'ਤੇ ਲਾਉਣ ਵਾਲੇ ਜਿਹੜੇ ਸੋਨੇ ਦੇ ਆਭੂਸ਼ਣ ਨੇ ਉਹ ਲਾ ਕੇ ਸ਼ਿੰਗਾਰ ਕੇ,
ਕੰਚਨ ਕੇ ਜ਼ੇਵਰ ਪਹਿਰਾਇਓ,
ਜਿੰਨੇ ਸੋਨੇ ਦੇ ਗਹਿਣੇ ਚੰਗੀ ਤਰ੍ਹਾਂ ਸ਼ਿੰਗਾਰ ਕੇ। ਕਹਿੰਦੇ ਜੀ 7 ਵਜਨ ਸੇਵਾਦਾਰ ਗਿਆ, ਉਹਨਾਂ ਨੇ ਪਹਿਲਾਂ ਜਾ ਕੇ ਘੋੜੇ 'ਤੇ ਚੰਗੀ ਤਰ੍ਹਾਂ ਖਰਖਰਾ ਫੇਰ ਕੇ, ਵੀ ਜਿਹੜੇ ਕੋਈ ਵਾਲ ਵੂਲ ਜੇ ਹੁੰਦੇ ਘੋੜੇ ਦੇ ਉਹ ਲੈ ਜਾਣ, ਫਿਰ ਉੱਤੇ ਕੱਪੜਾ ਫੇਰ ਕੇ ਚੰਗੀ ਤਰ੍ਹਾਂ ਸਫਾਈ ਕਰਕੇ ਘੋੜੇ ਦੀ, ਉਹਦੇ 'ਤੇ ਫਿਰ ਉਹਨੂੰ ਸ਼ਿੰਗਾਰਨ ਲੱਗੇ। ਸੋਨੇ ਦੇ ਗਹਿਣੇ ਕਹਿੰਦੇ ਜਿੰਨੇ ਸੀ ਉਹ ਘੋੜੇ ਨੂੰ ਪਾਏ।
ਭਲੇ ਤਿਆਰ ਕਰਕੇ ਲੈ ਆਵੋ।
ਮਹਾਰਾਜ ਜੀ ਨੇ ਕਿਹਾ ਐਨ ਚੰਗੀ ਤਰ੍ਹਾਂ ਤਿਆਰ ਕਰਕੇ ਲੈ ਕੇ ਆਇਓ ਘੋੜਾ ਸਾਡਾ।
ਹੁਕਮ ਮਾਨ ਸੇਵਕ ਕੀ ਤਿਆਰ।
ਸਤਿਗੁਰਾਂ ਦਾ ਹੁਕਮ ਮੰਨ ਕੇ ਸੇਵਾਦਾਰ ਉਸੇ ਤਰ੍ਹਾਂ ਘੋੜਾ ਤਿਆਰ ਕਰਨ ਲੱਗੇ।
ਅਲੰਕਾਰ ਕੰਚਨ ਸ਼ਿੰਗਾਰ।
ਜਿੰਨੇ ਸੋਨੇ ਦੇ ਗਹਿਣੇ ਸੀ ਉਹ ਘੋੜੇ ਨੂੰ ਪਾ ਕੇ ਸ਼ਿੰਗਾਰਿਆ।
ਕਲਗੀ ਧਰੀ ਸੀਸ ਪਰ ਖਰੀ।
ਘੋੜੇ ਦੇ ਸਿਰ ਤੇ ਕੁੱਚੀ ਜੀ ਕਲਗੀ ਵੀ ਲਾਈ ਹੈ, ਬੜੀ ਸੁੰਦਰ।
ਲੂਲ ਹਮੇਲ ਸਜਾਵਨ ਕਰੀ।
ਫਿਰ ਹਮੇਲਾ ਉਹਦੇ ਗਲ ਚ ਪਾਉਣ ਵਾਲਾ ਸ਼ਿੰਗਾਰ ਹੁੰਦਾ ਉਹ ਸਜਾਇਆ।
ਤਹਿਰੂ ਡਾਲ ਬਸਤ ਨੀਲਾ ਲਾ।
ਫਿਰ ਕਹਿੰਦੇ ਤਾਰੂ ਪਾਇਆ ਉੱਤੇ, ਕਾਠੀ ਸਿੱਧੀ ਨਹੀਂ ਪੈਂਦੀ, ਥੱਲੇ ਤਾਰੂ ਪਾਇਆ ਜਾਂਦਾ ਮੋਟਾ, ਤਾਂ ਜੋ ਕਾਠੀ ਜਿਹੜੀ ਉਹ ਸੋਹਣੇ ਢੰਗ ਨਾਲ ਉੱਤੇ ਟਿਕ ਜੇ ਤੇ ਕੱਸੀ ਜਾ ਸਕੇ। ਕਹਿੰਦੇ ਥੱਲੇ ਤਾਰੂ ਪਾਇਆ ਹੈ, ਫਿਰ ਉੱਤੇ ਲਾਲ ਰੰਗ ਦਾ ਬੜਾ ਸੋਹਣਾ ਕੱਪੜਾ ਪਾਇਆ ਹੈ।
ਜੇ ਬਹੁ ਮੋਲਾ ਹੋ ਤੋ ਦੁਸ਼ਾਲਾ।
ਫਿਰ ਉਹਦੇ ਤੇ ਕਾਠੀ ਬੰਨੀ ਹੈ ਤੇ ਕਾਠੀ ਪਾ ਕੇ ਫਿਰ ਉਹਦੇ ਤੇ ਦੁਸ਼ਾਲਾ, ਜਿਹੜਾ ਬਹੁ ਮੁੱਲਾ ਕੀਮਤੀ ਦੁਸ਼ਾਲਾ ਸੀ ਉਹ ਕਾਠੀ ਤੇ ਪਾਇਆ।
ਤੰਗ ਰੇਸ਼ਮੀ ਐਂਚਨ ਕੀਨ।
ਫਿਰ ਉਹਦੇ ਉੱਤੋਂ ਤੰਗ ਪਾ ਕੇ ਬੰਨੀ ਰੱਸੀ, ਉਹ ਵੀ ਰੇਸ਼ਮ ਦਾ ਤੰਗ ਹੈ, ਰੇਸ਼ਮ ਦੇ ਤੰਗ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਕੱਸਿਆ ਹੈ।
ਦੋਨੋਂ 4 ਰਕਾਬਨ ਪੀਨ।
ਰਕਾਬਾਂ ਬੜੀਆਂ ਸੋਹਣੀਆਂ ਮਜ਼ਬੂਤ ਨੇ, ਚਾਂਦੀ ਦੀਆਂ ਰਕਾਬਾਂ ਹਨ।
ਕਵਕਾ ਦੇ ਕਰ ਲਿਆਇਓ ਤਹਾਂ।
ਔਰ ਉਹਦੇ ਮੂੰਹ 'ਚ ਕੰਡਿਆਲਾ ਪਾ ਕੇ ਬੜੇ ਸੋਹਣੇ ਢੰਗ ਨਾਲ ਉਹਨੂੰ ਸ਼ਿੰਗਾਰ ਕੇ, ਐਨ ਵੇਖਣ ਨੂੰ ਪਤਾ ਲੱਗਦਾ ਵੀ ਘੋੜਾ ਸ਼ਿੰਗਾਰਿਆ ਹੋਇਆ। ਕਦੇ ਆਪ ਜੀ ਨੇ ਦਰਸ਼ਨ ਕੀਤੇ ਹੋਣਗੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਜਦੋਂ ਮੱਲਾ ਨਿਕਲਦਾ ਹੈ ਅਤੇ ਜੋੜ ਮੇਲਿਆਂ 'ਤੇ ਇੱਕ ਘੋੜਾ ਸਤਿਗੁਰਾਂ ਦੀ ਸਵਾਰੀ ਦਾ ਸ਼ਿੰਗਾਰਿਆ ਜਾਂਦਾ, ਜਿਹਨੂੰ ਸਾਰੇ ਸੋਨੇ ਦੇ ਆਭੂਸ਼ਣ ਗਹਿਣੇ ਦੁਸ਼ਾਲੇ ਪਾ ਕੇ ਇੱਦਾਂ ਸਤਿਗੁਰਾਂ ਦੀ ਸਵਾਰੀ ਲਈ ਘੋੜਾ ਤਿਆਰ ਹੁੰਦਾ ਸੀ। ਜਦੋਂ ਮਹਾਰਾਜ ਜੀ ਨੇ ਉੱਦਾਂ ਸੈਰ ਕਰਨ ਵਾਸਤੇ ਜਾਣਾ, ਸ਼ਿਕਾਰ ਕਰਨ ਲਈ ਜਾਣਾ, ਉਦੋਂ ਹੋਰ ਖੇਡ ਹੁੰਦੀ ਹੈ। ਅਤੇ ਜਦੋਂ ਪਾਤਸ਼ਾਹ ਨੇ ਕੇਵਲ ਬਸ ਫਿਰਨਾ ਵਿਚਰਨਾ ਹੀ ਹੁੰਦਾ ਨੇੜੇ ਤੇੜੇ, ਫਿਰ ਘੋੜੇ ਨੂੰ ਐਨ ਚੰਗੀ ਤਰ੍ਹਾਂ ਸ਼ਿੰਗਾਰ ਕੇ ਲਿਆਉਂਦੇ ਹਨ, ਅੱਜ ਵੀ ਲਿਆਂਦਾ ਹੈ।
ਪ੍ਰਭੂ ਬਿਰਾਜ ਹੈ ਬੈਠੇ ਜਹਾਂ।
ਜਿੱਥੇ ਕਲਗੀਧਰ ਜੀ ਆਪਣੇ ਦੀਵਾਨ 'ਚ ਬੈਠੇ ਉਡੀਕਦੇ ਸੀ ਵੀ ਘੋੜਾ ਆ ਰਿਹਾ, ਉੱਥੇ ਸੇਵਾਦਾਰ ਘੋੜਾ ਲੈ ਆਏ।
ਅਵਲੋਕਨ ਕਰ ਸੁੰਦਰ ਘੋੜਾ।
ਮਹਾਰਾਜ ਜੀ ਨੇ ਘੋੜੇ ਵੱਲ ਨਿਗਾਹ ਭਰ ਕੇ ਵੇਖਿਆ, ਬੜਾ ਸੁੰਦਰ ਹੈ।
ਸੇਵਾ ਕਰੇ ਭਇਓ ਤਨ ਜੋਰਾ।
ਪਾਤਸ਼ਾਹ ਨੇ ਵੇਖਿਆ ਵੀ ਵਧੀਆ ਸੇਵਾ ਹੋਈ ਆ, ਘੋੜੇ 'ਚ ਜ਼ੋਰ ਭਰਿਆ ਹੋਇਆ ਪੂਰਾ, ਅੰਗ ਅੰਗ ਜਿਹੜਾ ਉਹਦਾ ਘੋੜੇ ਦਾ ਨਜ਼ਰ ਆਉਂਦਾ ਵੀ ਐਨ ਪੂਰੇ ਜ਼ੋਰ ਨਾਲ ਬਲ ਨਾਲ ਭਰਿਆ ਹੋਇਆ, ਮੋਟੇ ਸੁੰਮ ਨੇ, ਪੁੱਠੇ ਪੱਠੇ ਜਿਹੜੇ ਨੇ ਘੋੜੇ ਦੇ ਬੜੇ ਮਜ਼ਬੂਤ ਹਨ।
ਉੱਠ ਕਰੁਣਾ ਨਿਧ ਤਬ ਚਲ ਆਏ।
ਕਰੁਣਾ ਨਿਧ ਸਤਿਗੁਰੂ ਕਲਗੀਧਰ ਜੀ ਆਪਣੇ ਆਸਣ ਤੋਂ ਉੱਠ ਕੇ ਘੋੜੇ ਵੱਲ ਆਏ।
ਇੱਕ ਰਕਾਬ ਪਗ ਪੰਕਜ ਪਾਏ।
ਸੇਵਾਦਾਰ ਨੇ ਇੱਦਾਂ ਰਕਾਬ ਫੜੀ ਹੈ ਤੋ ਪਾਤਸ਼ਾਹ ਨੇ ਇੱਕ ਰਕਾਬ ਦੇ ਵਿੱਚ ਆਪਣਾ ਚਰਨ ਪਾਇਆ ਹੈ।
ਗਰੀਬ ਕੇਸ ਗਹਿ ਹੈ ਕੇ ਜਬੈ।
ਤੇ ਘੋੜੇ ਦਾ ਜਿਹੜੇ ਕਿਉਂਕਿ ਘੋੜੇ ਤੇ ਬਹਿਣ ਦਾ ਤਰੀਕਾ ਹੁੰਦਾ ਹੈ ਵੀ ਸਿੱਧਾ ਨਹੀਂ, ਕਾਠੀ ਨੂੰ ਹੱਥ ਪਾ ਕੇ ਨਹੀਂ ਸਵਾਰ ਬਹਿੰਦਾ ਘੋੜੇ ਤੇ। ਘੋੜੇ ਦੀ ਜਿਹੜੀ ਗਰਦਨ ਤੇ ਵਾਲ ਹੁੰਦੇ ਆ ਉਹਨਾਂ ਵਾਲਾਂ ਨੂੰ ਇੱਦਾਂ ਮੁੱਠੀ ਵਿੱਚ ਫੜ ਕੇ ਫਿਰ ਰਕਾਬ 'ਚ ਪੈਰ ਪਾ ਕੇ ਛਾਲ ਮਾਰ ਕੇ ਬਹਿੰਦੇ ਆ। ਤੋ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਗਰੀਬ ਨਵਾਜ ਸਾਹਿਬ ਨੇ ਘੋੜੇ ਦੀ ਜਿਹੜੀ ਗਰਦਨ ਤੇ ਵਾਲ ਸਨ ਉਹ ਵਾਲ ਆਪਣੀ ਮੁੱਠ ਵਿੱਚ ਫੜੇ ਹੈ, ਉਹਦੇ ਨਾਲ ਘੋੜਾ ਕਾਬੂ 'ਚ ਰਹਿੰਦਾ। ਤੋ ਗਰੀਬ ਨਵਾਜ ਪਾਤਸ਼ਾਹ ਰਕਾਬ 'ਚ ਪੈਰ ਪਾ ਕੇ ਚੜ੍ਹਨ ਲੱਗੇ ਹਨ।
ਉਕਸੇ ਉੱਪਰ ਚੜ੍ਹਤੇ ਤਬੈ।
ਜਦੋਂ ਮਹਾਰਾਜ ਜੀ ਇੱਕਦਮ ਉੱਛਲੇ ਨਾ ਉੱਤੇ ਚੜ੍ਹਨ ਵਾਸਤੇ ਪਲਾਕੀ ਮਾਰਨ ਲੱਗੇ।
ਉਛਰੇ ਘੋੜਾ ਬਲ ਕੋ ਭਰਿਓ।
ਤੇ ਇੱਕਦਮ ਘੋੜਾ ਬਲੀ ਬੜਾ ਸੀ, ਉੱਛਲ ਪਿਆ ਮਹਾਰਾਜ ਜੀ ਦੇ ਬੈਠਣ ਦੇ ਨਾਲ, ਅਜੇ ਪਾਤਸ਼ਾਹ ਬੈਠੇ ਨਹੀਂ ਸਨ। ਤੇ ਇੱਕਦਮ ਘੋੜੇ ਨੇ ਆਪਣੀਆਂ ਅਗਲੀਆਂ ਲੱਤਾਂ ਜਿਹੜੀਆਂ ਸਨ ਉਹ ਚੱਕ ਲਈਆਂ, ਉੱਛਲਿਆ।
ਨਹਿ ਆਸਨ ਪ੍ਰਭ ਸ੍ਰੀ ਪ੍ਰਭ ਥਿਰਿਓ।
ਪਾਤਸ਼ਾਹ ਹਾਲੇ ਬੈਠੇ ਨਹੀਂ ਸੀ ਆਸਣ ਤੇ, ਹਾਲੇ ਬੈਠਣ ਹੀ ਲੱਗੇ ਸਨ ਤੇ ਇੱਕਦਮ ਉਹਨੇ ਜਿਵੇਂ ਛਾਲ ਮਾਰੀ ਦੀ ਹੈ ਉਹ ਛਾਲ ਮਾਰੀ।
ਅਵਨੀ ਪਰ ਤਿਸਤੇ ਥਿਰ ਖਰੇ।
ਤੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਖੜੇ ਹਨ।
ਦਾਹਨ ਪੂਜਾ ਚਟਕਬੋ ਕਰੇ।
ਜਦੋਂ ਇੱਕਦਮ ਪਾਤਸ਼ਾਹ ਥੱਲੇ ਇੱਕਦਮ ਜ਼ਮੀਨ ਤੇ ਆ ਗਏ ਵਾਪਸ, ਹਾਲੇ ਪੈਰ 'ਚ ਰਕਾਬ 'ਚ ਪੈਰ ਪਾਇਆ ਸੀ, ਬੈਠਣ ਲੱਗੇ ਉੱਠਣ ਲੱਗਾ ਤੇ ਪਾਤਸ਼ਾਹ ਨੇ ਇੱਕ ਹੱਥ ਦੇ ਨਾਲ ਖੱਬੇ ਨਾਲ ਉਹਦੀ ਗਰਦਨ ਦੇ ਵਾਲ ਫੜੇ ਸਨ, ਉਹ ਉਛਲਿਆ ਜਦੋਂ ਤੇ ਪਾਤਸ਼ਾਹ ਫਿਰ ਥੱਲੇ ਜ਼ਮੀਨ 'ਤੇ ਆ ਗਏ, ਬੈਠੇ ਨਹੀਂ ਹਾਲੇ। ਪਰ ਉਹਦੇ ਨਾਲ ਕੀ ਹੋਇਆ ਵੀ ਸਤਿਗੁਰਾਂ ਦੀ ਬਾਂਹ ਨੂੰ ਨਾ ਮੋਢੇ ਨੂੰ ਝਟਕਾ ਵੱਜਾ, ਜਦੋਂ ਘੋੜਾ ਇੱਦਾਂ ਇੱਕਦਮ ਉਛਲਿਆ ਤੇ ਪਾਤਸ਼ਾਹ ਦੀ ਬਾਂਹ ਨੂੰ ਇੱਕਦਮ ਝਟਕਾ ਵੱਜਾ।
ਚੜੇ ਬਹਰ ਪੀੜਾ ਕੁਛ ਪਈ।
ਪਰ ਪਾਤਸ਼ਾਹ ਫਿਰ ਦੁਬਾਰਾ ਰਕਾਬ 'ਚ ਪੈਰ ਪਾਇਆ, ਗੁਰਦੇਵ ਸ਼ਾਹ ਸਵਾਰ ਨੇ ਘੋੜਿਆਂ ਦੇ, ਤੇ ਗਰੀਬ ਨਵਾਜ ਪਾਤਸ਼ਾਹ ਮਾਰ ਕੇ ਛਾਲ ਫਿਰ ਦੁਬਾਰਾ ਘੋੜੇ 'ਤੇ ਬਹਿ ਗਏ। ਜਦੋਂ ਕਾਬੂ ਕਰ ਲਿਆ ਮਹਾਰਾਜ, ਕਹਿੰਦੇ ਹੁਣ ਮਾਰ ਲੈ ਛਾਲਾਂ ਜਿੰਨੀਆਂ ਮਾਰਨੀਆਂ ਹਨ। ਗਰੀਬ ਨਵਾਜ ਪਾਤਸ਼ਾਹ ਬੈਠ ਤਾਂ ਗਏ ਪਰ ਮੋਢੇ ਦੇ ਵਿੱਚ ਜਰਕ ਜੀ ਨਹੀਂ ਆ ਜਾਂਦੀ ਜਿਵੇਂ, ਅਤੇ ਉਹ ਮਸਲ ਜਿਹੜੇ ਮੋਢੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਹ ਇੱਕ ਪ੍ਰਕਾਰ ਨਾਲ ਪਾੜ ਗਏ।
ਸੇ ਤੁਰ ਮਾਲ ਸੰਗ ਬੰਦ ਦਈ।
ਮਹਾਰਾਜ ਜੀ ਨੇ ਇੱਕ ਚਿੱਟੇ ਰੰਗ ਦਾ ਰੁਮਾਲ ਸੀ ਅਤੇ ਪਾਤਸ਼ਾਹ ਨੇ ਉਹ ਮੋਢਾ ਬੰਨ੍ਹ ਲਿਆ, ਦਰਦ ਹੁੰਦਾ ਸੀ ਮੋਢਾ, ਤੇ ਮੋਢੇ ਦੇ ਉੱਤੇ ਨਾ ਪਾਤਸ਼ਾਹ ਨੇ ਉਹ ਚਿੱਟੇ ਰੰਗ ਦਾ ਰੁਮਾਲ ਬੰਨ੍ਹ ਲਿਆ।
ਪ੍ਰਥਮ ਤੁਰੰਗ ਤੋਰ ਕਰ ਚਾਲਾ।
ਮਹਾਰਾਜ ਜੀ ਨੇ ਘੋੜੇ ਨੂੰ ਤੋਰਿਆ, ਪਹਿਲਾਂ ਤਾਂ ਥੋੜੇ ਥੋੜੇ ਹੌਲੇ ਹੌਲੇ ਤੋਰਿਆ।
ਫੇਰਿਓ ਫੇਰ ਸਤੇਜ ਵਿਸਾਲਾ।
ਫਿਰ ਮਹਾਰਾਜ ਜੀ ਨੇ ਥੋੜਾ ਜਿਹਾ ਛੱਡਿਆ, ਘੋੜੇ ਦੀਆਂ ਵਾਗਾਂ ਢਿੱਲੀਆਂ ਵੀ ਹੋ ਜਾ ਭਾਈ ਸਿੱਧਾ, ਕਹਿੰਦੇ ਫਿਰ ਘੋੜੇ ਨੂੰ ਜਾਨ ਭਾਈ ਕਹਿ ਕੇ ਮਹਾਰਾਜ ਜੀ ਨੇ ਤੇਜ ਕੀਤਾ। ਘੋੜਾ ਵੀ ਮਾਨੋ ਏਦਾਂ ਤੇਜ਼ੀ ਨਾਲ ਦੌੜਿਆ ਮਾਨੋ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੂੰ ਲੈ ਕੇ ਆਕਾਸ਼ ਵਿੱਚ ਹੀ ਉੱਡ ਜਾਏ, ਹਵਾ ਵਿੱਚ ਹੀ ਉੱਡ ਜਾਏ, ਇੰਨਾ ਤੇਜ਼ੀ ਨਾਲ ਦੌੜਿਆ।
ਬਹੁਤ ਵਾਏ ਕਰ ਭਲੇ ਫੰਦਾਇਓ।
ਮਹਾਰਾਜ ਜੀ ਨੇ ਚੰਗੀ ਤਰ੍ਹਾਂ ਪਹਿਲਾਂ ਘੋੜੇ ਨੂੰ ਭਜਾਇਆ, ਫਿਰ ਰੋਕਦੇ ਹੈ, ਫਿਰ ਸੱਜੇ ਖੱਬੇ ਮੋੜਦੇ ਹੈ, ਕਹਿੰਦੇ ਚੰਗੀ ਤਰ੍ਹਾਂ ਘੋੜੇ ਦਾ ਵੀ ਪਸੀਨਾ ਨਿਕਲਿਆ, ਉੱਤੇ ਸਵਾਰ ਦਾ ਵੀ ਜ਼ੋਰ ਲੱਗਦਾ ਜਦੋਂ ਘੋੜੇ ਨੂੰ ਦੌੜਾਇਆ ਜਾਂਦਾ, ਤੇ ਕਹਿੰਦੇ ਘੋੜੇ ਦਾ ਚੰਗੀ ਤਰ੍ਹਾਂ ਇੱਕ ਵਾਰੀ ਜ਼ੋਰ ਲਵਾਇਆ।
ਹੁਣ ਜਨਨੀ ਮੰਦਰ ਪ੍ਰਭ ਆਇਓ।
ਮਹਾਰਾਜ ਜੀ ਵਾਪਸ ਫਿਰ ਉਸੇ ਘੋੜੇ ਤੇ ਸਵਾਰ ਤੇ ਆਪਣੇ ਮਹਿਲਾਂ ਵਿੱਚ ਆਏ ਜਿੱਥੇ ਮਾਤਾ ਜੀ ਨਿਵਾਸ ਰੱਖਦੇ ਨੇ।
ਉਤਰ ਤੁਰੰਗ ਤੇ ਅੰਤਰ ਬਰੇ।
ਮਹਾਰਾਜ ਜੀ ਘੋੜੇ ਤੋਂ ਥੱਲੇ ਉਤਰੇ ਤੇ ਆਪਣੇ ਮਹਿਲਾਂ ਦੇ ਅੰਦਰ ਆਏ ਜਿੱਥੇ ਜਗਤ ਮਾਤਾ ਮਾਤਾ ਗੁਜਰੀ ਜੀ ਬਿਰਾਜਮਾਨ ਹਨ।
ਮਾਤਾ ਨਿਕਟ ਬੈਠ ਬੋ ਕਰੇ।
ਤੇ ਜਾ ਕੇ ਮਾਤਾ ਜੀ ਕੋਲ ਸਤਿਗੁਰੂ ਜੀ ਬੈਠ ਗਏ।
ਗੁਰ ਸਪੂਤ ਪਰ ਦ੍ਰਿਸ਼ਟ ਪਸਾਰੀ।
ਤੂੰ ਮਾਤਾ ਜੀ ਦੀ ਨਿਗਾਹ ਕਲਗੀਧਰ ਜੀ ਤੇ ਪਈ, ਮੋਢੇ ਵੱਲ ਵੇਖਿਆ ਵੀ ਮੋਢਾ ਰੁਮਾਲ ਨਾਲ ਬੰਨਿਆ ਹੋਇਆ ਸੀ, ਤੂੰ ਇਕਦਮ ਮਾਤਾ ਜੀ ਦੀ ਨਿਗਾਹ ਪਈ ਵੇਖਿਆ।
ਅਤ ਪ੍ਰਿਯ ਹੇਰਤ ਹੋਇ ਬਲਿਹਾਰੀ।
ਮਾਤਾ ਜੀ ਆਪਣੇ ਅਤ ਪਿਆਰੇ ਸਪੂਤ ਨੂੰ ਵੇਖ ਕੇ ਵਾਰੇ ਵਾਰੇ ਜਾਂਦੇ ਨੇ, ਬਲਿਹਾਰ ਬਲਿਹਾਰ ਜਾਂਦੇ ਨੇ। ਧੰਨ ਮਾਤਾ ਗੁਜਰੀ ਜੀ।
ਮੁਖ ਕੋ ਪਿਖ ਸਕੰਦ ਪੁਨ ਪੇਖਾ।
ਪਹਿਲਾਂ ਮੁਖ ਵੇਖਿਆ ਫਿਰ ਮੋਢਾ ਵੇਖਿਆ।
ਬੰਧਿਓ ਬਸਤਰ ਸਾਥ ਅਵਰੇਖਾ।
ਵੇਖਿਆ ਵੀ ਮੋਢੇ ਨੂੰ ਰੁਮਾਲ ਦੇ ਨਾਲ ਬੰਨਿਆ ਹੋਇਆ ਕਲਗੀਧਰ ਜੀ ਨੇ।
ਹੋਏ ਸ਼ੰਕਤ ਸੁਤ ਕੋ ਪੁਨ ਕਹਿਓ।
ਮਨ ਚ ਸ਼ੰਕਤ ਹੋ ਕੇ ਥੋੜਾ ਜਿਹਾ ਜਿਵੇਂ ਮਾਵਾਂ ਦਾ ਹਿਰਦਾ ਕੋਮਲ ਹੁੰਦਾ ਮਮਤਾ ਨਾਲ, ਕਹਿੰਦੇ ਕੋਮਲ ਹਿਰਦੇ ਨਾਲ ਮਾਤਾ ਜੀ ਨੂੰ ਥੋੜ੍ਹਾ ਜਿਹਾ ਤਕਲੀਫ ਹੋਈ, ਮੇਰੇ ਪੁੱਤ ਦੇ ਮੋਢੇ ਨੂੰ ਕਿਉਂ ਬੰਨਿਆ? ਵੇਖ ਕੇ ਮਾਤਾ ਜੀ ਸ਼ੰਕਾ ਨਿਵਾਰਨ ਲਈ ਪੁੱਛਦੇ ਨੇ,
ਇਹ ਕਿਆ ਭਇਓ ਬਸਤਰ ਬੰਦ ਰਹਿਓ?
ਲਾਲ ਜੀ ਆਹ ਕੀ ਗੱਲ ਹੋਈ ਮੋਢੇ ਨੂੰ, ਆ ਮੋਢਾ ਕਿਉਂ ਬੰਨਿਆ? ਲਾਲ ਜੀ ਸ਼ਾਮ ਜੀ, ਸ਼ਾਮ ਜੀ ਕਹਿੰਦੇ ਸੀ ਮਾਤਾ ਜੀ ਨਾ ਸਤਿਗੁਰਾਂ ਨੂੰ, ਸ਼ਾਮ ਜੀ ਕਦੇ ਰਾਮ ਜੀ ਕਦੇ ਲਾਲ ਜੀ, ਇਹ ਸ਼ਬਦ ਮਹਾਰਾਜ ਜੀ ਦਾ ਨਾਂ ਨਹੀਂ ਸੀ ਲੈਂਦੇ ਕਿਉਂਕਿ ਛੇਵੇਂ ਪਾਤਸ਼ਾਹ ਦਾ ਨਾਮ ਵੀ ਇਹੀ ਸੀ। ਤੋ ਇਸ ਕਰਕੇ ਮਾਤਾ ਜੀ ਨੇ ਸ਼ਾਮ ਜੀ ਜਾਂ ਰਾਮ ਜੀ ਜਾਂ ਲਾਲ ਜੀ ਕਹਿ ਕੇ ਬੁਲਾਉਣਾ। ਲਾਲ ਜੀ ਆਹ ਕੀ ਗੱਲ ਮੋਢੇ ਤੇ ਕੀ ਲੱਗਾ, ਕੱਪੜਾ ਕਿਉਂ ਬੰਨਿਆ ਮੋਢੇ ਤੇ?
ਹੈ ਕੁਸ਼ਲ ਸਭ ਦੇਹ ਤੁਮਾਰੇ,
ਤੁਹਾਡਾ ਸਰੀਰ ਠੀਕ ਹੈ ਸਾਰਾ? ਬਿਲਕੁਲ ਮਾਤਾ ਜੀ ਧਿਆਨ ਨਾਲ ਕੋਲ ਆ ਕੇ ਨਾ ਕਦੇ ਬਾਹਾਂ ਵੇਖਣ, ਕੱਪੜੇ ਵੇਖਣ ਲੱਗ ਪਏ, ਲੱਤਾਂ ਵੇਖਣ ਲੱਗ ਪਏ ਵੀ ਘੋੜੇ ਤੋਂ ਆਏ ਆ ਕਿਤੇ। ਮਾਤਾ ਜੀ ਦੇ ਮਨ ਚ ਆ ਗਈ ਗੱਲ, ਹਾਂਜੀ
ਕੋ ਕਾਰਨ ਕਹੀਅਤ ਨਿਰਧਾਰੇ,
ਪੁੱਛਦੇ ਆ ਕੀ ਗੱਲ ਹੈ ਕੀ ਕਾਰਨ ਹੈ ਮੋਢਾ ਕਿਉਂ ਬੰਨਿਆ ਹੈ?
ਸੁਣ ਜਨਨੀ ਤੇ ਕਹਿਓ ਕਿਰਪਾਲਾ,
ਮਾਤਾ ਜੀ ਦੀ ਘਬਰਾਹਟ ਵੇਖ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ,
ਚੜਨ ਲੱਗੇ ਜਬ ਤਰੰਗ ਵਿਸਾਲਾ,
ਕਹਿਣ ਲੱਗੇ ਮਾਤਾ ਜੀ ਜਦੋਂ ਅਸੀਂ ਘੋੜੇ ਤੇ ਚੜਨ ਲੱਗੇ, ਘੋੜਾ ਬਲੀ ਬੜਾ ਸੀ, ਕਈ ਦਿਨਾਂ ਦੀ ਖੁਰਾਕ ਖਾਂਦਾ ਸੀ, ਚੜਿਆ ਕੋਈ ਨਹੀਂ ਸੀ ਇਹਦੇ ਤੇ ਕੋਈ, ਕਿਉਂਕਿ ਗੁਰੂ ਸਾਹਿਬ ਦੇ ਘੋੜੇ ਤੇ ਸਤਿਗੁਰੂ ਜੀ ਸਵਾਰ ਹੁੰਦੇ ਸੀ। ਹੁਣ ਵੀ ਦਲਾਂ ਪੰਥਾਂ ਵਿੱਚ ਜਾਂ ਹਜ਼ੂਰ ਸਾਹਿਬ ਜਿਹੜਾ ਸਵਾਰੀ ਦਾ ਘੋੜਾ ਹੁੰਦਾ ਉੱਤੇ ਕੋਈ ਸਿੰਘ ਨਹੀਂ ਚੜ੍ਹਦਾ, ਉੱਤੇ ਕਾਠੀ ਪਾ ਕੇ ਉਹਨੂੰ ਸ਼ਿੰਗਾਰਦੇ ਆ। ਇਹ ਭਾਵਨਾ ਵੀ ਇਹਦੇ 'ਤੇ ਕਲਗੀਧਰ ਜੀ ਸਵਾਰ ਨੇ, ਹੁਣ ਤਾਂ ਇਹ ਮਰਿਆਦਾ ਪੰਥ ਵਿੱਚ। ਅਤੇ ਉਹ ਘੋੜਾ ਬਲੀ ਬੜਾ ਸੀ, ਖੁਰਾਕ ਬੜੀ ਦਿੱਤੀ ਸੀ ਮਾਤਾ ਜੀ ਉਹਨੂੰ, ਤੇ ਅੱਜ ਕਈ ਦਿਨਾਂ ਬਾਅਦ ਉਹਦੇ ਤੇ ਚੜੇ ਸੀ।
ਉਛਰਿਓ ਬਲ ਤੇ ਪੁਜ ਅਟਕਾਈ,
ਇੱਕਦਮ ਉਹ ਬਲ ਨਾਲ ਉਛਲਿਆ ਤੇ ਅਸੀਂ ਬਾਂਹ ਸਾਡੀ ਜਿਹੜੀ ਸੀ ਉਹ ਅਟਕ ਗਈ।
ਖਾਏ ਜ਼ੋਰ ਪੁਨ ਪੀਰ ਉਠਾਈ,
ਤੇ ਥੋੜਾ ਜਿਹੀ ਜਰਕ ਜੀ ਆ ਗਈ ਆ ਬਾਂਹ ਨੂੰ ਸਾਡੇ ਮੋਢੇ ਨੂੰ ਤੇ ਪੀੜਾ ਹੋ ਰਹੀ, ਤਾਂ ਇਹ ਰੁਮਾਲ ਅਸੀਂ ਬੰਨਿਆ ਹੈ।
ਸੁਣ ਸੰਕਤ ਜਨਨੀ ਤਬ ਭਈ,
ਇਹ ਸੁਣ ਕੇ ਮਾਤਾ ਜੀ ਦੇ ਮਨ ਚ ਨਾ ਥੋੜਾ ਕਿਤੇ ਮੇਰੇ ਲਾਲ ਨੂੰ ਕਿਤੇ ਮਾਂ ਦੀ ਮਮਤਾ ਨਜ਼ਰ ਲੱਗ ਗਈ ਆ, ਜਾਪਦਾ ਕਿਸੇ ਦੀ। ਹੁਣ ਸਤਿਗੁਰੂ ਜੀ ਦੇ ਤਾਂ ਦਰਸ਼ਨ ਕਰਕੇ ਨਜ਼ਰਾਂ ਉਤਰਦੀਆਂ ਨੇ, ਪਰ ਇੱਥੇ ਮਾਂ ਦੀ ਮਮਤਾ ਦੀ ਖੇਡ ਇਹ ਕੋਈ ਮਨਵਤ ਵਾਲੀ ਖੇਡ ਨਹੀਂ ਹੈ, ਇਹ ਲੀਲਾ ਵਰਤਾਣੀ ਸੀ ਸਤਿਗੁਰਾਂ ਨੇ। ਮਾਤਾ ਜੀ ਦੇ ਮਨ 'ਚ ਖਿਆਲ ਆ ਗਿਆ ਕੋਈ,
ਬ੍ਰਿੰਦ ਸਮਗਰੀ ਸੰਚਨ ਕਈ,
ਮਾਤਾ ਜੀ ਨੇ ਕੀ ਕੀਤਾ ਵੀ ਮੈਂ ਆਪਣੇ ਪੁੱਤ ਦੇ ਸਿਰ ਵਾਰਨੇ ਕਰਾਂ, ਦਾਨ ਦਿਆਂ ਪੁੱਤਰ ਨਿਮਿੱਤ ਵੀ ਮੇਰਾ ਪੁੱਤ ਚੜ੍ਹਦੀ ਕਲਾ 'ਚ ਰਹੇ। ਤੋ ਮਾਤਾ ਜੀ ਨੇ ਕਈ ਵਸਤੂਆਂ ਮੰਗਾਈਆਂ,
ਕਾਰਦਾਰ ਸਨ ਪਨ ਤਤਕਾਲਾ,
ਕਹਿੰਦੇ ਉਹ ਮਹਾਰਾਜ ਜੀ ਦੇ ਸਿਰ ਤੋਂ ਵਾਰਨੇ ਕਰਦੇ ਐ,
ਕਰੀ ਮੰਗਾਵਨ ਸੁਧ ਬੈਠਾਲਾ,
ਔਰ ਆਪਣੇ ਪੁੱਤ ਨੂੰ ਬਿਠਾ ਲਿਆ ਕੋਲ,
ਤੇਲ ਮਾਹੇ ਸਤਨਾਜ ਅਣਾਏ,
ਕਹਿੰਦੇ ਅਨਾਜ ਮੰਗਾ ਲਿਆ, ਹੋਰ ਕਈ ਚੀਜ਼ਾਂ ਮੰਗਾ ਲਈਆਂ ਦਾਨ ਕਰਨ ਨੂੰ,
ਲੋਹਾ ਤਿਲ ਕੰਚਨ ਮੰਗਵਾਏ,
ਤੇਲ ਲੋਹਾ ਸੋਨੇ ਦੇ ਵੀ ਕਈ ਗਹਿਣੇ ਸਨ ਉਹ ਮੰਗਵਾ ਲਏ,
ਗੁਰ ਸਪੂਤ ਕੇ ਅੰਗਨ ਲਾਏ,
ਔਰ ਕਲਗੀਧਰ ਜੀ ਦੇ ਸਰੀਰ ਨੂੰ ਚਰਨਾਂ ਨੂੰ ਛੂਹ ਆ ਕੇ ਨਾ ਵੀ ਦਾਨ ਕਰਨੇ, ਵੀ ਮੇਰਾ ਪੁੱਤ ਸਦਾ ਚੜ੍ਹਦੀ ਕਲਾ 'ਚ ਰਹੇ। ਉਹ ਮਹਾਰਾਜ ਜੀ ਦੇ ਚਰਨਾਂ ਨੂੰ ਛੁਆ ਕੇ ਦਾਨ ਵਾਸਤੇ ਦੇਣ ਲੱਗੇ,
ਇਮ ਛੁਹਾਏ ਕਰ ਦਿਜਨ ਦਿਵਾਏ,
ਉੱਥੇ ਕੁਝ ਬ੍ਰਾਹਮਣ ਸਨ, ਮਾਤਾ ਜੀ ਨੇ ਉਹ ਜਿਹੜਾ ਦਾਨ ਪੀਏ ਬੈਠੇ ਆ ਕੋਲ, ਉਦੋਂ ਵੇਖ ਲਿਆ ਵੀ ਬ੍ਰਾਹਮਣ ਬੈਠੇ ਆ, ਤੇ ਮਾਤਾ ਜੀ ਨੇ ਉਹਨਾਂ ਨੂੰ ਹੀ ਫੜਾ ਤਾ ਦਾਨ। ਉਹ ਬ੍ਰਾਹਮਣ ਦਾਨ ਲੈ ਕੇ
ਤਬ ਦਿਜ ਲੈ ਕਰ ਨਿਕਸਿਓ ਬਾਹਰ,
ਉਹ ਬਾਹਰ ਜਾਣ ਲੱਗੇ ਘਰੋਂ ਗੁਰੂ ਘਰ ਚੋਂ,
ਫਿਰੇ ਪੋਰ ਪਰ ਸਿੰਘ ਜ਼ਾਹਰ,
ਤੇ ਅੱਗੇ ਬਾਹਰ ਸਿੰਘ ਬੈਠੇ ਤਿਆਰ ਬਰ ਤਿਆਰ, ਨਿਹੰਗ ਸਿੰਘ ਬਾਣੀ ਬਾਣੇ ਦੇ ਧਾਰਨੀ,
ਪੁੱਛਿਓ ਬਿਪਰ ਕਹਾਂ ਇਹ ਲਿਆਇਓ,
ਤੇ ਓਦਾਂ ਉਹ ਸਿੰਘ ਪੁੱਛਣ ਲੱਗ ਪਏ, ਕਹਿੰਦੇ ਪੰਡਿਤ ਜੀ ਬ੍ਰਾਹਮਣ ਸੀ ਪੰਜ ਚਾਰ, ਪੁੱਛਣ ਲੱਗੇ ਵੀ ਆਹ ਕੀ ਲੈ ਕੇ ਆਇਓ ਗੁਰੂ ਘਰੋਂ?
ਸਿਰ ਸਦਕਾ ਸਤਿਗੁਰੂ ਦਿਵਾਇਓ,
ਤੇ ਉਹਨਾਂ ਬਾਹਮਣਾਂ ਨੇ ਜਿਵੇਂ ਉਹਨਾਂ ਦੀ ਭਾਸ਼ਾ ਸੀ ਕਹਿੰਦੇ ਜੀ ਇਹ ਸਿਰ ਸਦਕਾ ਹੈ ਸਤਿਗੁਰਾਂ ਦਾ, ਮਾਤਾ ਜੀ ਨੇ ਦਿੱਤਾ ਇਹ ਕਲਗੀਧਰ ਜੀ ਦਾ ਸਿਰ ਸਦਕਾ, ਉਹਨਾਂ ਤੋਂ ਵਾਰ ਕੇ ਮੈਨੂੰ ਸਾਨੂੰ ਦਿੱਤਾ,
ਸੋ ਵਿਪਰਨ ਕੋ ਜਨਨੀ ਦੀਨ,
ਉਹ ਇਹਨਾਂ ਬ੍ਰਾਹਮਣਾਂ ਨੂੰ ਸਾਨੂੰ ਦਿੱਤਾ ਮਾਤਾ ਜੀ ਨੇ,
ਚਾਹੇ ਸਦਨ ਕੋ ਹਮ ਸਭ ਲੀਨ,
ਅਸੀਂ ਇਹ ਲੈ ਕੇ ਆਪਣੇ ਘਰਾਂ ਨੂੰ ਜਾ ਰਹੇ ਹਾਂ,
ਜਬ ਸਿਰ ਸਦਕ ਸਿੰਘਨ ਸੁਣਿਓ,
ਜਦੋਂ ਸਿੰਘਾਂ ਨੇ ਸੁਣਿਆ ਵੀ ਸਤਿਗੁਰਾਂ ਦਾ ਸਿਰ ਸਦਕਾ ਹੈ ਇਹ ਦਾਨ ਜਿਹੜਾ, ਉਹ ਬ੍ਰਾਹਮਣ ਲੈ ਕੇ ਚੱਲੇ ਹਨ,
ਮਿਲ ਆਪਸ ਮਹਿਨੀ ਕੇ ਗੁਨਿਓ,
ਆਪਸ ਵਿੱਚ ਸਿੰਘਾਂ ਨੇ ਗੁਰਮਤਾ ਕੀਤਾ,
ਸਿਰ ਸਦਕ ਨਹਿ ਦੈਬੋ ਬਣੇ,
ਸਤਿਗੁਰਾਂ ਦਾ ਸਿਰ ਸਦਕਾ ਇਹ ਕਿਵੇਂ ਲੈ ਜਾਣ, ਸਤਿਗੁਰਾਂ ਦਾ ਸਿਰ ਸਦਕਾ ਤਾਂ ਖਾਲਸੇ ਕੋਲ ਹੀ ਰਹਿਣਾ ਚਾਹੀਦਾ, ਇਹ ਬਾਹਮਣਾਂ ਨੂੰ ਦੇਣਾ ਸਿਰ ਸਦਕਾ ਸਤਿਗੁਰਾਂ ਦਾ? ਕਹਿੰਦੇ ਸਿੰਘ ਉਸੇ ਵੇਲੇ ਤਿਆਰ ਬਰ ਤਿਆਰ ਹੋ ਗਏ।
ਹਮ ਸਿੱਖ ਗੁਰ ਕੇ ਹੈ ਤਿਹਤ ਸਨੈ,
ਅਸੀਂ ਮਹਾਰਾਜ ਜੀ ਦੇ ਸਿੱਖ ਹਾਂ, ਗੁਰੂ ਸਾਹਿਬ ਦਾ ਜਿੰਨਾ ਸਿਰ ਸਦਕਾ ਉਹ ਗੁਰੂ ਕੇ ਸਿੱਖਾਂ ਦਾ ਹੈ।
ਇਮ ਵਿਚਾਰ ਕਰ ਲੀਨਸ ਛੀਨ,
ਕਹਿੰਦੇ ਬਾਹਮਣਾਂ ਨੂੰ ਕਿਹਾ ਵੀ ਦਿੰਦੇ ਹੋ ਆਪਣੇ ਆਪ ਕੇ ਜਾਂ ਫਿਰ ਦੂਜੇ ਤਰੀਕੇ? ਉਹਨਾਂ ਨੇ ਦਰਦਿਆਂ ਡਰਦਿਆਂ ਜੋ ਕੁਝ ਆਇਆ ਸੀ ਕਹਿੰਦੇ ਆ ਲੋ, ਸਿੰਘਾਂ ਨੇ ਇਹਨਾਂ ਕੋਲੋਂ ਸਾਰਾ ਕੁਝ ਲੈ ਲਿਆ।
ਬਿਪਰ ਪੁਕਾਰ ਰਹੇ ਨਹਿ ਦੀਨ,
ਉਹ ਬ੍ਰਾਹਮਣ ਬਥੇਰਾ ਕਹਿਣ ਵੀ ਗੁਰੂ ਮਾਤਾ ਜੀ ਨੇ ਦਿੱਤੇ। ਕਹਿੰਦੇ ਨਾ, ਕਲਗੀਧਰ ਨੇ ਤਾਂ ਨਹੀਂ ਨਾ ਦਿੱਤਾ, ਮਾਤਾ ਜੀ ਦਾ ਜੇ ਸਤਿਗੁਰਾਂ ਦਾ ਸਿਰ ਸਦਕਾ ਤੇ ਫਿਰ ਇਹ ਸਿੱਖਾਂ ਦਾ ਹੀ ਰਹੇਗਾ, ਬਾਹਮਣ ਨਹੀਂ ਲੈ ਕੇ ਜਾ ਸਕਦੇ।
ਕਰਤ ਪੁਕਾਰ ਮਾਤ ਟਿਗ ਆਇਓ,
ਉਹ ਬਾਹਮਣ ਸਾਰਾ ਕੁਝ ਖਵਾ ਕੇ ਵਾਪਸ ਮਾਤਾ ਕੋਲ ਆ ਗਏ। ਮਾਤਾ ਜੀ ਨੂੰ ਕਹਿਣ ਲੱਗੇ,
ਸਿੰਘਨ ਛੀਨਿਓ ਸਕਲ ਸੁਣਾਇਓ,
ਇਹ ਮਾਤਾ ਜੀ ਸਿੰਘਾਂ ਨੇ ਜਿਹੜਾ ਤੁਸੀਂ ਦਾਨ ਦਿੱਤਾ ਸੀ ਉਹ ਸਾਡੇ ਕੋਲੋਂ ਰਸਤੇ ਚ ਬਾਹਰ ਖੋ ਲਿਆ।
ਸੁਣ ਜਨਨੀ ਕਰ ਕੋਪ ਵਿਸਾਲਾ,
ਮਾਤਾ ਜੀ ਥੋੜਾ ਜਿਹਾ ਗੁੱਸੇ ਵਿੱਚ ਆ ਗਏ। ਮਾਤਾ ਗੁਜਰੀ ਜੀ
ਉੱਚੇ ਬੋਲ ਕਹਿਓ ਤਿਸ ਕਾਲਾ,
ਥੋੜਾ ਜਿਹਾ ਉੱਚਾ ਬੋਲ ਕੇ ਕਹਿਣ ਲੱਗੇ,
ਕੈਸੇ ਸਿੰਘ ਪੋਰ ਪਰ ਰੱਖੇ।
ਮਹਾਰਾਜ ਜੀ ਨੂੰ ਕਹਿਣ ਲੱਗੇ, ਲਾਲ ਜੀ ਇਹ ਕਿਹੋ ਜਿਹੇ ਸਿੰਘ ਦਰਵਾਜ਼ੇ ਤੇ ਬਿਠਾਏ ਨੇ ਤੁਸੀਂ?
ਲੈਣ ਦਾਨ ਪਰ ਜੇ ਅਬਿਲਾਖੇ,
ਜਿਹੜਾ ਦਾਨ ਲੈ ਕੇ ਜਾਂਦਾ ਇੱਥੋਂ ਉਹਦੇ ਕੋਲ ਖੋਹ ਲੈਂਦੇ ਆ, ਏਦਾਂ ਦੇ ਬੰਦੇ ਬਿਠਾਏ ਤੁਸੀਂ ਬਾਹਰ ਦਰਵਾਜ਼ੇ ਤੇ?
ਆਵਣ ਜਾਣੋ ਬੰਦ ਕਰਨ ਤੇ,
ਇਹ ਤਾਂ ਆਉਣ ਜਾਣ ਵਾਲਿਆਂ ਦਾ ਵੀ ਬੰਦ ਕਰ ਦੇਣਗੇ ਰਾਹ, ਵੀ ਇਹਨਾਂ ਦੀ ਮਰਜ਼ੀ ਬਿਨਾਂ ਨਾ ਕੋਈ ਅੰਦਰ ਆਵੇ ਨਾ ਕੋਈ ਅੰਦਰੋਂ ਬਾਹਰ ਜਾਵੇ, ਇਹ ਤਾਂ ਫਿਰ ਮਾਲਕ ਹੋ ਗਏ।
ਤਿਜ ਆਦਿਕ ਸਭ ਸੰਗ ਲੜਨ ਤੇ,
ਇਹ ਤਾਂ ਇਹਨਾਂ ਬ੍ਰਾਹਮਣਾਂ ਨਾਲ ਲੜਨ ਦੀ ਕੀ ਲੋੜ ਸੀ, ਜੇ ਅਸੀਂ ਦਾਨ ਦਿੱਤਾ ਤੇ ਉਹਨਾਂ ਦਾ ਕੀ ਮਤਲਬ ਸੀ ਖੋਣ ਦਾ?
ਕਹੇ ਸੁਨੇ ਮਹਿ ਕਿਸਕੇ ਨਾਹੀ,
ਤੇ ਇਹ ਕਿਸੇ ਦੇ ਆਖੇ ਨਹੀਂ ਲੱਗਦੇ, ਆਪਣੀ ਮਰਜ਼ੀ ਹੈ, ਇਹਨਾਂ ਦੀ ਸੁਤੰਤਰ ਫੌਜ ਹੈ।
ਉਚਿਤ ਅਨੁਚਿਤ ਲਖ ਨਸਕਾਹੀ,
ਇਹ ਉਚਿਤ ਅਨੁਚਿਤ ਨੂੰ ਵੇਖਦੇ ਨਹੀਂ ਹਨ, ਇਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਇਹ ਕੀ ਕਰਨ ਲੱਗੇ ਹਾਂ।
ਉੱਚੇ ਬੋਲ ਮਾਤ ਕੇ ਸੁਨੇ,
ਮਾਤਾ ਜੀ ਦੇ ਬਚਨ ਸੁਣ ਕੇ
ਸ੍ਰੀ ਸਤਿਗੁਰ ਸ੍ਰੀ ਮੁਖ ਤੇ ਭਨੇ,
ਕਲਗੀਧਰ ਜੀ ਬੋਲੇ,
ਮਾਤ ਕੋਪ ਕਹੇ ਸਨ ਅਸ ਕੀਨਾ,
ਮਹਾਰਾਜ ਜੀ ਕਹਿਣ ਲੱਗੇ ਮਾਤਾ ਜੀ ਕਿਨਾਂ ਨਾਲ ਇਹੋ ਜਿਹਾ ਗੁੱਸਾ ਕਰਦੇ ਜੇ?
ਹੁਕਮ ਤੁਮਾਰੋ ਕੋ ਨਹਿ ਚੀਨਾ,
ਕਿਹੜਾ ਤੁਹਾਡਾ ਹੁਕਮ ਸਾਡੇ ਸਿੱਖਾਂ ਨੇ ਨਹੀਂ ਮੰਨਿਆ?
ਸੁਨ ਸੁਤ ਤੇ ਪ੍ਰਸੰਗ ਕਹਿ ਦਿਓ,
ਸੁਣ ਕੇ ਮਾਤਾ ਜੀ ਨੇ ਦੱਸਿਆ ਕਲਗੀਧਰ ਜੀ ਨੂੰ,
ਤੋ ਸਿਰ ਸਦਕ ਬਿਪਰਨ ਲਇਓ,
ਵੀ ਤੁਹਾਡੇ ਸਿਰ ਸਦਕਾ ਜਿਹੜਾ ਮੈਂ ਇਹਨਾਂ ਬਾਹਮਣਾਂ ਨੂੰ ਦਿੱਤਾ ਸੀ ਉਹ ਬਾਹਰ ਸਿੰਘਾਂ ਨੇ ਖੋਹ ਲਿਆ।
ਲਏ ਜਾਤ ਸੋ ਸਿੰਘਨ ਛੀਨੇ,
ਇਹਨਾਂ ਨੂੰ ਜਾਣ ਵੀ ਨਹੀਂ ਦਿੱਤਾ, ਇੱਥੋਂ ਨਿਕਲਣ ਵੀ ਨਹੀਂ ਦਿੱਤਾ, ਰਸਤੇ ਵਿੱਚ ਹੀ ਖੋਹ ਲਿਆ ਇਹਨਾਂ ਕੋਲੋਂ।
ਹੋਏ ਨੇ ਸੰਗ ਅਸ ਊਧਮ ਕੀਨੇ,
ਤਿੰਨ ਸੰਗ ਹੋ ਕੇ ਇਹੋ ਜਿਹਾ ਉਧਮ ਕੀਤਾ, ਉਹਨਾਂ ਨੇ ਉਪਦਰਵ ਕੀਤਾ।
ਸ੍ਰੀ ਸਤਿਗੁਰ ਸੁਣ ਬਿਪਰ ਬੁਲਾਇਓ,
ਮਹਾਰਾਜ ਜੀ ਕਹਿੰਦੇ ਮਾਤਾ ਜੀ ਉਹਨਾਂ ਨੂੰ ਬਾਹਮਣਾਂ ਨੂੰ ਸਾਡੇ ਕੋਲ ਸੱਦ ਲਿਆਓ, ਜਿਹੜੇ ਤੁਸੀਂ ਇਹਨਾਂ ਨੂੰ ਦਾਨ ਫੜਾਇਆ ਸੀ, ਪਾਤਸ਼ਾਹ ਨੇ ਉਹਨਾਂ ਬ੍ਰਾਹਮਣਾਂ ਨੂੰ ਆਪਣੇ ਕੋਲ ਸੱਦ ਲਿਆ।
ਪੂਜਨ ਹੇਤ ਨਿਕਟ ਠਹਿਰਾਇਓ,
ਉਹਨਾਂ ਨੂੰ ਪੁੱਛਣ ਵਾਸਤੇ ਕਲਗੀਧਰ ਜੀ ਪੁੱਛਦੇ ਨੇ,
ਕਹੋ ਦੇਜ ਸਿੰਘਨ ਸੰਗ ਪ੍ਰਸੰਗ।
ਮਹਾਰਾਜ ਜੀ ਕਹਿਣ ਲੱਗੇ, ਹਾਂ ਪੰਡਿਤ ਜੀ ਦੱਸੋ ਸਿੰਘਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ? ਕਿਉਂਕਿ ਮਾਤਾ ਜੀ ਦਾ ਵੀ ਹਿਰਦਾ ਸ਼ਾਂਤ ਕਰਨਾ ਸੀ ਸਤਿਗੁਰਾਂ ਨੇ, ਮਾਤਾ ਜੀ ਗੁੱਸੇ 'ਚ ਆ ਗਏ ਹਨ, ਤੋ ਉਹਨਾਂ ਦਾ ਹਿਰਦਾ ਸ਼ਾਂਤ ਕਰਨਾ, ਤੋ ਮਾਤਾ ਜੀ ਦਾ ਹਿਰਦਾ ਸ਼ਾਂਤ ਕਰਨ ਲਈ ਪੁੱਛਦੇ ਬ੍ਰਾਹਮਣਾਂ ਨੂੰ ਵੀ ਕੀ ਗੱਲ ਸਿੰਘਾਂ ਨਾਲ ਕੀ ਗੱਲਬਾਤ ਹੋਈ ਹੈ।
ਕਿਮ ਬੋਲੇ ਕਿਮ ਕੀਨ ਕੁਟੰਗ,
ਕੀ ਬੋਲੇ ਤੁਹਾਡੇ ਨਾਲ ਤੇ ਉਹਨਾਂ ਨੇ ਕਿਹੜਾ ਤੁਹਾਡੇ ਨਾਲ ਕੁਟੰਗ ਕੀਤਾ?
ਮਹਾਰਾਜ ਹਮਲੇ ਕਰ ਗਏ,
ਉਹ ਅੱਗੋਂ ਬੋਲੇ ਕਹਿੰਦੇ ਮਹਾਰਾਜ ਜੀ ਜਿਹੜਾ ਮਾਤਾ ਜੀ ਨੇ ਸਾਨੂੰ ਦਾਨ ਦਿੱਤਾ ਸੀ ਅਸੀਂ ਲੈ ਕੇ ਜਾ ਰਹੇ ਸਾਂ,
ਪੋਰ ਸਥਾਨ ਪਹੁੰਚਤੇ ਪਏ,
ਹਾਲੇ ਬਾਹਰਲਾ ਜਿਹੜਾ ਦਰਸ਼ਨੀ ਡਿਓੜੀ ਦਾ ਮੁੱਖ ਦਰਵਾਜ਼ਾ ਉੱਥੇ ਅਸੀਂ ਪਹੁੰਚੇ ਸੀ।
ਪੂਜਨ ਲੱਗੇ ਕਹਾਂ ਤੁਮ ਆਨੇ ਹੋ,
ਸਾਨੂੰ ਉਹ ਵੇਖ ਕੇ ਪੁੱਛਣ ਲੱਗੇ, ਕਹਿੰਦੇ ਬਾਹਮਣੋ ਕੀ ਲੈ ਕੇ ਆਏ ਹੋ ਗੁਰੂ ਘਰੋਂ, ਉਹ ਸਾਨੂੰ ਏਦਾਂ ਪੁੱਛਣ ਲੱਗ ਪਏ।
ਗੁਰ ਸਿਰ ਸਦਕ ਹਮੈ ਬਖਾਨੇ,
ਤੇ ਅਸੀਂ ਕਹਿਤਾ ਵੀ ਗੁਰੂ ਸਾਹਿਬ ਦਾ ਸਿਰ ਸਦਕਾ ਹੈ, ਇਹ ਮਾਤਾ ਜੀ ਨੇ ਸਾਨੂੰ ਦਾਨ ਦਿੱਤਾ।
ਇਮ ਸੁਣ ਸਿਰ ਤੇ ਪੋਟ ਉਤਾਰੀ,
ਇਹ ਸੁਣ ਕੇ ਉਹਨਾਂ ਨੇ ਸਾਡੇ ਸਿਰੋਂ ਪੰਡ ਲਾ ਲਈ।
ਕਹੇ ਕਿ ਇਸ ਕੇ ਹਮ ਅਧਿਕਾਰੀ,
ਕਹਿੰਦੇ ਸਤਿਗੁਰਾਂ ਦਾ ਸਿਰ ਸਦਕਾ ਇਹਦੇ ਅਧਿਕਾਰੀ ਤਾਂ ਮਹਾਰਾਜ ਜੀ ਦੇ ਸਿੱਖ ਨੇ, ਬਾਹਮਣ ਨਹੀਂ ਹਨ। ਜੇ ਸਿਰ ਸਦਕਾ ਲੈਣਾ ਤਾਂ ਗੁਰੂ ਕੇ ਸਿੱਖ ਬਣੋ, ਕਹਿੰਦੇ ਏਦਾਂ ਬਾਹਮਣ ਬਣ ਕੇ ਨਹੀਂ ਤੁਸੀਂ ਲੈ ਕੇ ਜਾ ਸਕਦੇ।
ਅਪਰ ਕਿਸੇ ਕੋ ਹਮ ਨਹਿ ਦੇ,
ਪਾਤਸ਼ਾਹ ਦਾ ਸਿਰ ਸਦਕਾ ਅਸੀਂ ਨਹੀਂ ਕਿਸੇ ਨੂੰ ਲੈ ਕੇ ਜਾਣ ਦੇਣਾ।
ਇਸ ਬਿਦ ਕਹਿਲੇ ਤਰੀ ਨਿਕੇ,
ਸਿਰ ਸਦਕੇ ਦਾ ਮਤਲਬ ਹੁੰਦਾ ਸੀ ਵੀ ਗੁਰੂ ਸਾਹਿਬ ਦੇ ਦੁੱਖ ਤਕਲੀਫਾਂ ਉਹ ਦੇ ਦੇਣੀਆਂ ਕਿਸੇ ਨੂੰ, ਵਾਰ ਕੇ ਦਾ ਮਤਲਬ ਇਹੀ ਹੁੰਦਾ ਨਾ, ਤੇ ਸਿਰ ਸਦਕਾ। ਕਹਿੰਦੇ ਜੇ ਸਤਿਗੁਰਾਂ ਦਾ ਕੋਈ ਦੁੱਖ ਹੈ ਤਕਲੀਫ ਹੈ ਉਹ ਅਸੀਂ ਝੱਲਾਂਗੇ ਆਪਣੇ ਤਨ ਤੇ, ਅਸੀਂ ਲਵਾਂਗੇ ਉਹ ਸਿਰ ਸਦਕਾ, ਤੁਸੀਂ ਕਿਵੇਂ ਲੈ ਕੇ ਜਾ ਸਕਦੇ ਹੋ ਬਾਹਮਣ, ਅਸੀਂ ਨੀ ਤੁਹਾਨੂੰ ਲੈ ਕੇ ਜਾਣ ਦੇਣਾ।
ਸੁਣ ਸਤਿਗੁਰ ਜਨਨੀ ਸੰਗ ਕਹਿਓ।
ਕਹਿੰਦੇ ਜਦੋਂ ਏਦਾਂ ਉਹਨਾਂ ਨੇ ਦੱਸਿਆ ਨਾ ਬਾਹਮਣਾਂ ਨੇ ਕਲਗੀਧਰ ਜੀ ਨੂੰ, ਤੇ ਕਲਗੀਧਰ ਜੀ ਫਿਰ ਮਾਤਾ ਜੀ ਨੂੰ ਕਹਿਣ ਲੱਗੇ,
ਅਪਰਦਾਨ ਜੇਤਕ ਬਚ ਰਹਿਓ।
ਮਹਾਰਾਜ ਜੀ ਕਹਿੰਦੇ ਮਾਤਾ ਜੀ ਇਹਨਾਂ ਨੂੰ ਹੋਰ ਦੇ ਦਿਓ ਦਾਨ ਜਿਹੜਾ ਬਚਿਆ।
ਸੋ ਇਨਕੋ ਦੇਹੋ ਨਿਕ ਸੋ ਪੋਰ,
ਉਹ ਇਹਨਾਂ ਨੂੰ ਦੇ ਦਿਓ ਤੇ ਇਹ ਜਦੋਂ ਬਾਹਰ ਜਾਣ,
ਜੇ ਬੂਝੈ ਸਿੱਖ ਪੁੰਨ ਤਿਸ ਠੋਰ,
ਬਾਹਰ ਜਾਣ ਤੇ ਸਿੱਖ ਫਿਰ ਪੁੱਛਣਗੇ ਇਹਨਾਂ ਨੂੰ ਵੀ ਕੀ ਲੈ ਕੇ ਚੱਲੇ ਜੇ ਗੁਰੂ ਘਰੋਂ ਬਾਹਰ ਆ ਰਿਹਾ, ਕੋਈ ਸਮਾਨ ਲੈ ਕੇ ਜਾ ਰਿਹਾ, ਪਤਾ ਤਾਂ ਕਰਨਾ ਨਾ ਵੀ ਕੀ ਲੈ ਕੇ ਚੱਲੇ ਜੇ, ਵੀ ਬਾਹਰ ਉਹਨਾਂ ਦੀ ਡਿਊਟੀ ਆ, ਪਹਿਰੇ ਤੇ ਖੜੇ ਆ ਸਿੱਖ, ਉਹ ਪੁੱਛਣਗੇ।
ਕਹੋ ਸੰਕਲਪ ਕਰ ਦਿਆ ਦਾਨ,
ਇਹ ਆਖਣਾ ਹੁਣ ਨਾ ਆਖਿਓ ਵੀ ਸਿਰ ਸਦਕਾ, ਉਹਨਾਂ ਨੂੰ ਆਖਿਓ ਵੀ ਗੁਰੂ ਸਾਹਿਬ ਨੇ ਦਾਨ ਦਿੱਤਾ, ਮਾਤਾ ਜੀ ਨੇ ਦਾਨ ਦਿੱਤਾ ਤੇ ਦਾਨ ਲੈ ਕੇ ਜਾ ਰਹੇ ਆ। ਹਾਂਜੀ,
ਸੋ ਹਮ ਲਏ ਜਾਤ ਨਿਜ ਥਾਨ,
ਉਹਨਾਂ ਨੇ ਸੰਕਲਪ ਕਰਕੇ ਦਾਨ ਦਿੱਤਾ ਤੇ ਉਹ ਅਸੀਂ ਲੈ ਕੇ ਆਪਣੇ ਘਰ ਚੱਲੇ, ਆਪਣੇ ਪਰਿਵਾਰਾਂ ਤੇ ਖਰਚ ਕਰਾਂਗੇ।
ਬੋਹਰ ਬੰਦ ਕੇ ਪੋਟ ਪਿਆਨੋ,
ਕਹਿੰਦੇ ਫਿਰ ਆਪਣੀ ਇਹ ਪੋਟਲੀ ਬੰਨ ਕੇ ਜਿਹੜੇ ਸਮਾਨ ਦੀ ਦਾਨ ਦੀ ਆ ਉਹ ਲੈ ਕੇ ਜਾਓ।
ਸਿੰਘਨ ਬੂਝੇ ਤਬ ਹੈ ਬਖਾਨੋ,
ਜਦੋਂ ਸਿੰਘ ਪੁੱਛਣਗੇ ਉਦੋਂ ਇਹੀ ਗੱਲ ਕਹਿਓ ਵੀ ਗੁਰੂ ਸਾਹਿਬ ਨੇ ਦਾਨ ਦਿੱਤਾ,
ਕਰ ਸੰਕਲਪ ਦਿਓ ਗੁਰਦਾਨਾ,
ਸੰਕਲਪ ਕਰਕੇ ਦਾਨ ਦਿੱਤਾ।
ਸੋ ਸਾਮਗਰੀ ਹਮ ਅਬ ਆਨਾ,
ਤੇ ਉਹ ਸਮੱਗਰੀ ਹੁਣ ਅਸੀਂ ਲੈ ਕੇ ਆਏ ਆ ਜਿਹੜੀ ਗੁਰੂ ਸਾਹਿਬ ਨੇ ਮਾਤਾ ਜੀ ਨੇ ਦਾਨ ਵਜੋਂ ਦਿੱਤੀ ਹੈ।
ਸੁਨਤ ਖਾਲਸੇ ਤਬ ਕਹਿ ਦਿਓ,
ਇਹ ਆਏ ਖਾਲਸੇ ਨੇ ਫਿਰ ਪੁੱਛਿਆ, ਹਾਂ ਪੰਡਿਤ ਜੀ ਹੁਣ, ਕਹਿੰਦੇ ਜੀ ਗੁਰੂ ਸਾਹਿਬ ਨੇ ਸੰਕਲਪ ਕਰਕੇ ਦਾਨ ਦਿੱਤਾ। ਕਹਿੰਦੇ ਚੰਗਾ ਫਿਰ ਜੇ ਦਾਨ ਦਿੱਤਾ ਗਰੀਬ ਜਾਣ ਕੇ ਨਿਮਾਣੇ ਜਾਣ ਕੇ ਤੇ ਜਾਓ ਲੈ ਜਾਓ,
ਜਾਹੋ ਮਿਸਰ ਜੂ ਆਛੋ ਪਇਓ।
ਹਾਂ ਕਹਿੰਦੇ ਜਾਓ ਪੰਡਿਤ ਜੀ, ਚੰਗਾ ਹੋਇਆ ਸਿਰ ਸਦਕਾ ਤਾਂ ਸਾਡਾ ਸੀ, ਉਹ ਤੁਹਾਨੂੰ ਕਿਵੇਂ ਲਿਜਾਣ ਦਿੰਦੇ, ਜੇ ਆਹ ਗੁਰੂ ਸਾਹਿਬ ਨੇ ਮਾਤਾ ਜੀ ਨੇ ਦਾਨ ਦਿੱਤਾ ਤੁਹਾਨੂੰ ਨਿਮਾਣੇ ਜਾਣ ਕੇ ਗਰੀਬ ਜਾਣ ਕੇ, ਤੇ ਇਹ ਦਾਨ ਤੁਸੀਂ ਲੈ ਜਾਓ, ਚੰਗਾ ਹੋਇਆ ਭਲਾ ਹੋਇਆ।
ਪ੍ਰਥਮ ਸਮਗਰੀ ਛੀਨੀ ਜੋਏ,
ਉਹ ਜਿਹੜੇ ਬਾਹਮਣ ਪਹਿਲਾਂ ਲੈ ਕੇ ਆਏ ਸੀ ਨਾ ਦਾਨ ਸਿਰ ਸਦਕਾ, ਉਹ ਖਾਲਸੇ ਨੇ ਜਿਹੜਾ ਉਹਨਾਂ ਕੋਲੋਂ ਖੋਇਆ ਸੀ।
ਅੰਨ ਦੇਗ ਮਹਿ ਪਾਇਓ ਸੋਏ,
ਸਿੰਘਾਂ ਨੇ ਕੀ ਕੀਤਾ, ਜਿਹੜਾ ਅੰਨ ਸੀ ਉਹ ਤੇ ਜਾ ਕੇ ਲੰਗਰਾਂ ਚ ਪਾ ਤਾ, ਲਾਂਗਰੀ ਨੂੰ ਕਿਹਾ ਲਾਂਗਰੀ ਜੀ ਆਹ ਲੰਗਰ ਵਿੱਚ ਪਾ ਕੇ ਲੰਗਰ ਵਰਤਾ ਦਿਓ।
ਕੰਚਨ ਆਦਿਕ ਵਸਤ ਬਿਕਾਈ,
ਜਿਹੜਾ ਕੋਈ ਸੋਨੇ ਦੀ ਵਸਤੂ ਸੀ, ਗਹਿਣਾ ਆਦਿਕ, ਸਿੰਘ ਪਾਉਂਦੇ ਤਾਂ ਨਹੀਂ ਸੀ ਸੋਨਾ, ਸਰਬਲੋਹ ਨਾਲ ਪ੍ਰੇਮ ਕਰਦੇ ਸੀ, ਉਹ ਜਿਹੜੇ ਕੋਈ ਸੋਨੇ ਦੇ ਗਹਿਣੇ ਸਨ ਦਾਨ ਵਿੱਚ ਦਿੱਤੇ ਹੋਏ, ਉਹ ਕਿਤੇ ਸੁਨਿਆਰਿਆਂ ਨੂੰ ਵੇਚਤੇ।
ਲੇਕਰ ਮੈਦਾ ਕ੍ਰਿਤ ਮਿਠਾਈ,
ਤੇ ਉਹਦਾ ਜਿਹੜੇ ਪੈਸੇ ਮਿਲੇ ਵੇਚ ਕੇ ਉਹਦਾ ਆਟਾ ਲੈ ਲਿਆ, ਘਿਓ ਲੈ ਲਿਆ, ਖੰਡ ਲੈ ਲਈ,
ਪੰਚਾਮ੍ਰਿਤ ਸਭ ਕੋ ਕਰਵਾਇਓ,
ਵੱਡੇ ਵੱਡੇ ਕੜਾਏ, ਕੜਾਹ ਪ੍ਰਸ਼ਾਦ ਦੀ ਦੇਗ ਦੇ ਤਿਆਰ ਕਰਕੇ ਤੇ ਦੇਗ ਵੰਡਤੀ ਉਹਦੀ, ਉਹਦਾ ਸਾਰੇ ਸਿੱਖਾਂ ਦੇ ਵਿੱਚ ਕੜਾਹ ਪ੍ਰਸ਼ਾਦ ਵਰਤਾ ਦਿੱਤਾ।
ਸਕਲ ਖਾਲਸੇ ਮਹਿ ਵਰਤਾਇਓ,
ਉਹ ਖਾਲਸੇ ਚ ਹੀ ਵਰਤਾਇਆ ਸਾਰਾ।
ਜਹਿ ਕਹਿ ਭੇਜਿਓ ਸਭ ਕੇ ਡੇਰੇ,
ਔਰ ਜਹਿ ਕਹਿ ਸਾਰਿਆਂ ਦੇ ਡੇਰੇ, ਜਿੱਥੇ ਕੋਈ ਸਿੰਘਾਂ ਦੇ ਉੱਥੇ ਬਕਾਇਦਾ ਕੜਾਹ ਪ੍ਰਸ਼ਾਦ ਦੇ ਬਾਟੇ ਭਰ ਭਰ ਕੇ ਉਹਨਾਂ ਦੇ ਆਸਣਾਂ ਤੇ ਭੇਜ ਦਿੱਤੇ।
ਸੁਣ ਕਹਿ ਸੰਗਤ ਸੰਤ ਅਛੇਰੇ,
ਜਿੰਨੇ ਸੰਗਤ ਦੇ ਸਿੱਖ ਸਨ, ਜਿੰਨੇ ਸੰਤ ਜਨ ਸਨ,
ਭਇਓ ਪ੍ਰਮੋਦ ਕਹਿ ਕਿ ਅਨੀਕੋ,
ਸਾਰੇ ਖੁਸ਼ ਹੋਏ, ਕਹਿੰਦੇ ਤਾਂ ਬੜਾ ਭਲਾ ਕੀਤਾ, ਸਿੰਘਾਂ ਨੇ ਚੰਗਾ ਹੀ ਕੀਤਾ ਹੈ।
ਸਿਰ ਸਦਕ ਸ੍ਰੀ ਸਤਿਗੁਰ ਜੀ ਕੋ,
ਜਿਹੜਾ ਸਤਿਗੁਰਾਂ ਦਾ ਸਿਰ ਸਿਦਕ ਸਦਕ ਸੀ ਉਹ ਸਿੱਖਾਂ ਦਾ ਕਈ ਵਰਤਣਾ ਚਾਹੀਦਾ ਸੀ, ਇਹ ਬਹੁਤ ਵਧੀਆ ਹੋਇਆ।
ਬੋਹਰ ਹੋਏ ਜਿਸ ਪਰ ਅਰਦਾਸ,
ਕਹਿੰਦੇ ਫਿਰ ਜਿਨ੍ਹਾਂ ਪਰ ਅਰਦਾਸਾ ਸੋਧਿਆ ਗਿਆ ਹੋਵੇ,
ਮਾਲਕ ਤਾਹੇ ਖਾਲਸਾ ਖਾਸ,
ਕਹਿੰਦੇ ਉਸ ਚੀਜ਼ ਦਾ ਮਾਲਕ ਫਿਰ ਖਾਲਸਾ ਹੈ,
ਜਿਸ ਕੋ ਜੋਗੀ ਖੋਜ ਤਹਾਰੇ,
ਜਿਸ ਅਵਸਥਾ ਨੂੰ ਖੋਜੀ ਜੋਗੀ ਵੀ ਖੋਜਦਿਆਂ ਹਾਰ ਗਏ ਥੱਕ ਗਏ,
ਪਾਏ ਨਾ ਸਕਹਿ ਸੁਰਾ ਸੁਰ ਪਾਰੇ,
ਉਹ ਦੇਵਤਿਆਂ ਨੂੰ ਵੀ ਪ੍ਰਾਪਤ ਨਹੀਂ ਹੋ ਸਕਿਆ।
ਸੋ ਸਰੂਪ ਜਗਾ ਤਾਰਨ ਹੇਤਾ,
ਉਹ ਸਰੂਪ ਜਗਤ ਦੇ ਜੀਵਾਂ ਨੂੰ ਤਾਰਨ ਵਾਸਤੇ
ਪ੍ਰਗਟ ਭਏ ਬੇਦੀ ਕੁਲ ਕੇਤਾ,
ਬੇਦੀਆਂ ਦੀ ਕੁਲ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ,
ਤਿਸ ਕੋ ਦਸਮ ਰੂਪ ਅਵਤਾਰ,
ਇਹ ਉਹਨਾਂ ਦੇ ਦਸਵੇਂ ਸਵਰੂਪ ਹਨ,
ਸਿਰ ਸਦਕ ਪ੍ਰਭ ਹੋਣ ਸੁਖਾਰਾ,
ਔਰ ਪ੍ਰਭੂ ਦੇ ਸੁਖਾਲੇ ਹੋਣ ਦਾ ਸਿਰ ਸਦਕ ਇਹ ਤਾਂ ਸਿੱਖਾਂ ਕੋਲ ਹੀ ਆਉਣਾ ਚਾਹੀਦਾ ਸੀ, ਇਹ ਵੀ ਭਲਾ ਹੋਇਆ।
ਤੇਹ ਤੇ ਜਾਤ ਅਪਰ ਕੋ ਪੌਣ,
ਹੋਰ ਕੌਣ ਲੈ ਕੇ ਜਾ ਸਕਦਾ ਸੀ ਸਿੱਖਾਂ ਤੋਂ ਇਲਾਵਾ, ਕੋਈ ਬਾਹਮਣ ਕਿਵੇਂ ਘਰ ਲੈ ਜਾਂਦਾ,
ਤਬਹਿ ਖਾਲਸਾ ਹੋਵਤ ਕੌਣ,
ਜੇ ਬਾਹਮਣ ਲੈ ਜਾਂਦੇ ਫਿਰ ਖਾਲਸਾ ਕੌਣ ਆ, ਫਿਰ ਖਾਲਸੇ ਦੀ ਕੀ ਫਿਰ ਪਦਵੀ ਹੈ?
ਇਹ ਵਿਚਾਰ ਸਗਰੇ ਹਰ ਖਾਏ,
ਇਹ ਵਿਚਾਰ ਕੇ ਸਾਰੇ ਬੜੇ ਖੁਸ਼ ਹੋਏ।
ਇਸ ਬਿਦ ਕੇਤਕ ਦਿਵਸ ਬਿਤਾਏ,
ਇਉਂ ਕੁਝ ਦਿਨ ਬਤੀਤ ਹੋਏ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਬਿਰਾਜਮਾਨ ਹਨ। ਗਰੀਬ ਨਿਵਾਜ ਪਾਤਸ਼ਾਹ ਦੇ ਘਰ ਦੀ ਹੋਰ ਪਾਵਨ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਸਾਹਿਬਾਂ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
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 ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੇ ਸਰਬਮ
ਭੰਜਨ ਗੁਣਤਾਸ
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਜਗੈ ਸਦਾ ਬਿਬੇਕ
ਹੇ ਅਪਰੰਪਰ ਹਰ ਹਰੇ
ਕਹਿ ਪੀ ਹੋਵਨ ਹਾਰ
ਹੇ ਸੰਤਹ ਕੈ ਸਦਾ ਸੰਗ
ਧਾਰਾਇਆ ਧਾਰ
ਹੇ ਠਾਕੁਰ ਹੋਂ ਦਾਸਰੋ
ਮੈਂ ਨਿਰਗੁਣ ਗੁਣ ਨਹੀਂ ਕੋਏ
ਨਾਨਕ ਦੀਜੈ ਨਾਮ ਦਾਨ
ਰੱਖੋਹੀਐ ਪਰੋਏ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋਤ ਨਿਹਾਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਪਾਰੇ ਉਤਾਰਨ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।